एक ओंकार सतनाम करता पुरख निर्भाव निर्वैर अकाल मूर्त अजूनी सैभं गुरप्रसाद जप आदि सच जुगाद सच है भी सच नानक होशी भी सच जम बुलावे तम बोलह स्वामी कुदरत कवन हमारी साध संग नानक जस गायो जो प्रभु की अत प्यारी मुख उच्चरे शास्त्र खट पिंग गिरन चढ़ जा अंध लख बदरो सुन जो काल कृपा करा
सतनाम श्री वाहे गुरु साहिब जीओ जैत सरी बाणी भगता की एक ओंकार सतगुर प्रसाद नाथ कछु न जानो मन माया का हाथ बिकानो नाथ कछु न जानो मन माया का हाथ बिकानो वाहे गुरु जी का खालसा
वाहे गुरु जी की फतेह। राजान राज पानान फान देवान देव उपमा महान चौर तखत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई एकत्र होई गुरु रूप साध संगत जी मनोवृत्तियां नूं एकागर करन लई अपनी हाजरी गुरु के पावन चरणा विच लवाउण हित मनुखा जन्म दे भले वास्ते एक बार सारे गुरमुख प्यारे माई भाई प्यार नाल आखो सतनाम श्री वाहिगुरु एक बार फिर आखो सतनाम श्री वाहिगुरु। आप जी ने जैत श्री राग विच उचारण कीती हुई भगत रविदास जी महाराज तिना दी बाणी दियां पंक्तियां सरवण कीतियां। आप जी उचारण कर रहे ने नाथ कछु न जानो मन माया के हाथ बेकानो। दो गल्लां दी इन्हां दी समझ मनुख नूं आ जाए ते मनुख कदे अपने जीवन विच हार नहीं कर सकदा। एक तां मनुख माया नूं समझ लै ते दूसरा मन नूं समझ लै। ਪਰੰਤੂ ਇਹ ਦੋਵੇਂ ਗੱਲਾਂ ਐਸੀਆਂ ਨੇ, ਨਾ ਤਾਂ ਮਾਇਆ ਇਹਦੀ ਸਮਝ ਵਿੱਚ ਆਉਂਦੀ ਹੈ, ਨਾ ਇਹ ਜੀਵਨ ਭਰ ਮਨ ਨੂੰ ਸਮਝ ਸਕਦਾ ਹੈ। ਉਹਦਾ ਕਾਰਨ ਇਹ ਹੈ, ਜਿਹੜੇ ਮਕਾਨ ਦੀ ਨੀਂਵ ਮਜ਼ਬੂਤ ਨਹੀਂ ਉਹ ਮਕਾਨ ਵੀ ਲੰਬੇ ਸਮੇਂ ਤੱਕ ਖੜਾ ਨਹੀਂ ਰਹਿ ਸਕਦਾ। ਮਕਾਨ ਦੀ ਨੀਂਵ ਲੰਬੀ ਰੱਖਣ ਲਈ, ਲੰਬੀ ਉਮਰ ਲਈ, ਖੜਾ ਰੱਖਣ ਲਈ ਤੁਸੀਂ ਲੋਕ ਮਕਾਨਾਂ ਦੀਆਂ ਨੀਂਹਾਂ ਮਜ਼ਬੂਤ ਕਰਦੇ ਹੋ। ਇਹਦੇ ਜੀਵਨ ਦੇ ਮਕਾਨ ਦੀ ਜਿਹੜੀ ਨੀਂਹ ਹੈ ਉਹ ਰੱਖੀ ਇਸ ਢੰਗ ਨਾਲ ਗਈ ਕਿ ਦੁਵਿਧਾ ਚ ਦੋ ਸੰਸਾਰਾਂ ਦੇ ਵਿੱਚ ਫਸ ਗਿਆ। ਇੱਕ ਸੰਸਾਰ ਮਾਤਾ ਦਾ ਹੈ, ਉਸ ਪਾਸ ਹੈ, ਇੱਕ ਸੰਸਾਰ ਪਿਤਾ ਦੇ ਪਾਸ ਹੈ। ਉਹਨਾਂ ਦੋ ਸੰਸਾਰਾਂ ਵਿੱਚ ਇਹ ਫਸ ਗਿਆ। ਕਈ ਵਾਰ ਇਹਨੂੰ ਮਾਂ ਟੋਕਦੀ ਹੈ ਕਿ ਤੇਰਾ ਪਿਓ ਗਲਤ ਕਹਿੰਦਾ, ਕਈ ਵਾਰ ਇਹਨੂੰ ਬਾਪ ਟੋਕਦਾ ਕਿ ਤੇਰੀ ਮਾਂ ਗਲਤ ਕਹਿੰਦੀ ਹੈ। ਇਹ ਸਭ ਕੁਝ ਸੁਣਦਾ ਹੋਇਆ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਆਖਰ ਇੱਕ ਤਾਂ ਗਲਤ ਹੈ ਜਾਂ ਮਾਂ ਗਲਤ ਹੈ, ਉਹ ਕਹਿ ਰਹੀ ਗਲਤ ਜਾਂ ਬਾਪ ਗਲਤ ਕਹਿ ਰਿਹਾ ਹੈ। ਇਹਦੀ ਦੁਨੀਆ ਮਾਂ ਬਾਪ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਮਕਾਨ ਬਣਾਉਂਦੇ ਹੋ ਨਾ ਤੇ ਦੀਵਾਰਾਂ ਇੱਕ ਉਧਰ ਤੇ ਇੱਕ ਇਧਰ, ਕਿੰਨੀਆਂ ਨੇ? ਦੋ। ਨੀਆਂ ਕਿੰਨੀਆਂ ਪੁੱਟੀਆਂ? ਦੋ। ਉਧਰ ਦੀਵਾਰ ਤੇ ਇਧਰ ਦੀਵਾਰ, ਇਹ ਵੀ ਦੋ, ਨੀਆਂ ਵੀ ਦੋ। ਦੋ ਨੀਆਂ ਬਿਨਾਂ ਮਕਾਨ ਦੀਆਂ ਦੀਵਾਰਾਂ ਨਹੀਂ ਬਣਦੀਆਂ। ਜਿੰਨੀ ਦੇਰ ਦੋਵੇਂ ਦੀਵਾਰਾਂ ਠੀਕ ਨਹੀਂ ਓਨੀ ਦੇਰ ਮਕਾਨ ਮਜ਼ਬੂਤ ਨਹੀਂ। ਇਹਨੇ ਜੀਵਨ ਵਿੱਚ ਮਾਂ ਕੋਲੋਂ ਬੜਾ ਕੁਝ ਸੁਣਿਆ, ਬਾਪ ਕੋਲੋਂ ਬੜਾ ਕੁਝ ਸੁਣਿਆ। ਕਈ ਵਾਰ ਇਹਦਾ ਮਨ ਐਸਾ ਕਰਦਾ ਵੀ ਹੈ ਕਿ ਸੱਚ ਕਹਿ ਦਿੱਤਾ ਜਾਏ, ਪਰ ਮਾਂ ਬਾਪ ਫਿਰ ਇਸ ਨੂੰ ਦਵਾ ਲੈਂਦੇ। ਉਦੋਂ ਉਹ ਦੋਵੇਂ ਇੱਕ ਹੋ ਜਾਂਦੇ ਕਿ ਤੂੰ ਅਜੇ ਬੱਚਾ ਹੈ, ਤੂੰ ਸਿਆਣਾ ਨਹੀਂ, ਤੈਨੂੰ ਪਤਾ ਨਹੀਂ, ਤੂੰ ਦੁਨੀਆਂ ਨੂੰ ਜਾਣਦਾ ਨਹੀਂ, ਤੂੰ ਕੁਝ ਦੇਖਿਆ ਨਹੀਂ, ਤੂੰ ਸਮਝਿਆ ਨਹੀਂ। ਸਹਿਜੇ ਸਹਿਜੇ ਜਿਵੇਂ ਜਿਵੇਂ ਇਹ ਵੱਡਾ ਹੁੰਦਾ ਜਾਂਦਾ ਹੈ ਇਹਦੀ ਸਾਂਝ ਸੰਸਾਰ ਨਾਲ ਪੈਂਦੀ ਹੈ। ਕੁਝ ਇਹਦੇ ਬਚਪਨ ਦੇ ਮਿੱਤਰ ਹੁੰਦੇ, ਕੁਝ ਸਕੂਲ ਵਿੱਚ ਜਾ ਕੇ ਬਣ ਜਾਂਦੇ, ਕੋਈ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਕੋਈ ਆਂਢ ਗੁਆਂਢ ਦੇ, ਕੋਈ ਇਸ ਤਰ੍ਹਾਂ ਜਿਵੇਂ ਤੁਸੀਂ ਸਤਸੰਗ ਵਿੱਚ ਬੈਠੇ ਹੋ। ਇਹਦੇ ਬਹੁਤ ਸਾਰੇ ਮਿੱਤਰ ਹੋ ਜਾਂਦੇ ਨੇ। ਉਹਨਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਉਹਨਾਂ ਦਾ ਵਰਤ ਵਰਤਾਰਾ, ਉਹਨਾਂ ਦਾ ਵਿਵਹਾਰ, ਉਹਨਾਂ ਦੀ ਹਰ ਗੱਲ ਨੂੰ ਇਹ ਵੇਖਦਾ ਵੀ ਹੈ, ਨੋਟ ਵੀ ਕਰਦਾ ਹੈ। ਪਰ ਫਿਰ ਆਪਣੇ ਮਨ ਵਿੱਚ ਐਸੇ ਨਿਰਣੇ ਲੈਂਦਾ, ਕਿਸੇ ਨੂੰ ਗਲਤ ਕਹਿੰਦਾ, ਕਿਸੇ ਨੂੰ ਠੀਕ ਕਹਿੰਦਾ। ਜਿਤਨਾ ਕੁਝ ਇਸਨੇ ਗਿਆਨ ਪ੍ਰਾਪਤ ਕੀਤਾ ਹੈ ਉਹਦੇ ਵਿੱਚੋਂ ਕੁਝ ਨੂੰ ਗਲਤ ਜਾਣ ਲੈਂਦਾ, ਕੁਝ ਨੂੰ ਸਹੀ ਜਾਣ ਲੈਂਦਾ, ਪਰ ਦੋਵੇਂ ਤਰ੍ਹਾਂ ਦਾ ਹੀ ਇਹਦੇ ਮਨ ਵਿੱਚ ਵਸ ਜਾਂਦਾ। ਗਲਤ ਦੀ ਵੀ ਪੱਲੇ ਨਾਲ ਗੰਢ ਦੇ ਲੈਂਦਾ, ਠੀਕ ਦੀ ਵੀ ਪੱਲੇ ਨਾਲ ਗੰਢ ਦੇ ਲੈਂਦਾ। ਕਦੇ ਤੁਸੀਂ ਦੇਖਿਆ ਜਦੋਂ ਦੋ ਲੋਕ, ਦੋ ਵਿਅਕਤੀ ਲੜਦੇ ਨੇ, ਉਹ ਆਪਸ ਵਿੱਚ ਦੀ ਗੱਲ ਕਰਦੇ ਨੇ, ਤੂੰ ਫਲਾਣੇ ਸਮੇਂ ਆਹ ਗਲਤੀ ਕੀਤੀ ਸੀ, ਜਾਣੀ ਉਸ ਗਲਤੀ ਨੂੰ, 10 ਸਾਲਾਂ ਦੀ ਗਲਤੀ ਨੂੰ ਅਜੇ ਵੀ ਆਪਣੇ ਕੰਧੇ ਤੇ ਚੁੱਕ ਕੇ ਫਿਰਦਾ ਕਿ 10 ਸਾਲ ਪਹਿਲਾਂ ਇਸ ਬੰਦੇ ਨੇ ਆਹ ਗਲਤੀ ਕੀਤੀ ਸੀ। ਗੁਣ ਤਾਂ ਸ਼ਾਇਦ ਕਿਸੇ ਦਾ ਯਾਦ ਨਾ ਰਹੇ, ਪਰ ਸੰਸਾਰ ਦੇ ਲੋਕ ਔਗੁਣਾਂ ਨੂੰ ਢੋਂਦੇ ਨੇ, ਔਗੁਣ ਯਾਦ ਰੱਖਦੇ ਨੇ। ਮੈਂ ਸ਼ਾਇਦ ਪਿਛਲੇ ਦਿਨਾਂ ਵਿੱਚ ਆਪ ਜੀ ਨੂੰ ਇੱਕ ਕਹਾਣੀ ਸੁਣਾਈ ਸੀ ਕਿ ਦੋ ਸੰਨਿਆਸੀ ਨੇ, ਇੱਕ ਬਜ਼ੁਰਗ ਹੈ, ਇੱਕ ਨੌਜਵਾਨ ਹੈ। ਦੋਵਾਂ ਨੇ ਇੱਕ ਆਸ਼ਰਮ ਵਿੱਚ ਜਾਣਾ ਹੈ, ਆਸ਼ਰਮ ਨਦੀ ਤੋਂ ਪਾਰ ਹੈ। ਨਦੀ ਵਿਚ ਹੜ ਆਇਆ ਹੋਇਆ, ਨਦੀ ਦੇ ਕਿਨਾਰੇ ਤੇ ਖੜੀ ਇੱਕ ਨੌਜਵਾਨ ਲੜਕੀ, ਉਹ ਉਡੀਕਦੀ ਹੈ ਕੋਈ ਆ ਜਾਏ ਤੇ ਮੈਨੂੰ ਪਾਰ ਕਰ ਦੇਵੇ, ਕਿਉਂਕਿ ਉਹ ਇਕੱਲੀ ਹੈ। ਉਹ ਬਜ਼ੁਰਗ ਸੰਨਿਆਸੀ ਥੋੜਾ ਅੱਗੇ ਆਉਂਦਾ, ਉਹ ਨੂੰ ਕਹਿੰਦੀ ਬਾਬਾ ਮੈਨੂੰ ਪਾਰ ਕਰ ਦੇ। ਉਹ ਇਸ ਡਰੋਂ ਕਿ ਨੌਜਵਾਨ ਲੜਕੀ ਹੈ, ਸ਼ਾਇਦ ਮੇਰਾ ਮਨ ਮੈੜਾ ਹੋ ਜਾਏ, ਕੋਈ ਬੁਰਾ ਸੰਕਲਪ ਜਾਗ ਪਏ। ਉਹਦਾ ਹੱਥ ਫੜ ਕੇ ਜਾਂ ਉਹਨੂੰ ਕੰਧੇ ਤੇ ਬਿਠਾ ਕੇ ਪਾਰ ਨਹੀਂ ਕਰਦਾ, ਬਲਕਿ ਉੱਥੇ ਹੀ ਖੜੀ ਨੂੰ ਛੱਡ ਦਿੰਦਾ ਹੈ। ਔਰ ਕਿਨਾਰੇ ਤੇ ਦੂਰ ਜਾ ਕੇ ਖੜਾ ਹੋ ਕੇ ਲੁਕ ਕੇ ਦੇਖਦਾ ਕਿ ਦੂਸਰਾ ਸੰਨਿਆਸੀ ਕੀ ਕਰੇਗਾ, ਕਿਉਂਕਿ ਬੰਦੇ ਦੀ ਸੋਚ ਐਸੀ ਹੈ, ਜੈਸੀ ਉਸਦੀ ਆਪਣੀ ਭਾਵਨਾ ਹੁੰਦੀ ਵੈਸਾ ਹੀ ਸੰਸਾਰ ਉਸਨੂੰ ਦਿਸਦਾ ਹੈ। ਬਾਣੀ ਦੇ ਐਸੇ ਬਚਨ ਨੇ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਸੁਖੀ ਹੈ ਉਹਨੂੰ ਸਾਰੇ ਸੁਖੀ ਦਿਸਦੇ ਨੇ, ਜਿਹੜਾ ਆਪ ਰੋਗੀ ਹੈ ਉਹਨੂੰ ਸਭ ਰੋਗੀ ਦਿਸਦੇ ਨੇ। ਜਦੋਂ ਉਹ ਕਿਸੇ ਦਰਖਤਾਂ ਦੇ ਓਹਲੇ ਖੜਾ ਹੋ ਕੇ ਦੇਖਦਾ, ਦੇਖਦੇ ਕੀ ਕਰੇਗਾ, ਉਹ ਨੌਜਵਾਨ ਸੰਨਿਆਸੀ ਆਇਆ, ਉਸ ਅੱਗੇ ਵੀ ਉਸ ਲੜਕੀ ਨੇ ਤਰਲਾ ਕੀਤਾ, ਬਾਬਾ ਮੈਨੂੰ ਪਾਰ ਕਰ ਦਿਓ। ਨੌਜਵਾਨ ਨੇ ਕਿਹਾ ਕੋਈ ਗੱਲ ਨਹੀਂ, ਉਹਨਾਂ ਨੂੰ ਆਪਣੇ ਕੰਧੇ ਤੇ ਬਿਠਾਇਆ, ਕੰਧੇ ਤੇ ਬਿਠਾ ਕੇ ਨਦੀ ਤੋਂ ਪਾਰ ਲਿਆ ਕੇ ਉਤਾਰ ਦਿੱਤਾ। ਉਹ ਲੜਕੀ ਨੇ ਜਿੱਧਰ ਆਪਣੇ ਰਸਤੇ ਜਾਣਾ ਸੀ ਰਸਤੇ ਪੈ ਗਈ। ਉਹ ਬੁੱਢਾ ਸੰਨਿਆਸੀ ਉਸ ਸਭ ਕੁਝ ਦੇਖ ਕੇ ਅੱਗੇ ਅੱਗੇ ਜਾ ਰਿਹਾ ਹੈ, ਪਰ ਉਹਦੇ ਅੰਦਰ ਇੱਕ ਐਸੀ ਹਲਚਲ ਪੈਦਾ ਹੋਈ ਹੈ ਉਸ ਬੰਦੇ ਪ੍ਰਤੀ ਜਿਹਨੇ ਉਸ ਲੜਕੀ ਨੂੰ ਸਹਾਰਾ ਦੇ ਕੇ ਪਾਰ ਕੀਤਾ ਹੈ। ਉਹਦੇ ਲਈ ਇੱਕ ਐਸੀ ਉਹਦੇ ਅੰਦਰ ਘਿਰਣਾ ਪੈਦਾ ਹੋ ਗਈ ਕਿ ਉਹਦੇ ਅੰਦਰ ਉਬਾਲ ਉੱਠ ਰਹੇ ਨੇ ਕਿ ਮੈਂ ਇਹਨੂੰ ਕਵਾਂ, ਕੁਝ ਨਾ ਕੁਝ ਕਵਾਂ। ਪਰ ਉਹ ਥੋੜਾ ਅੱਗੇ ਤੁਰਿਆ ਜਾਂਦਾ, ਨੌਜਵਾਨ ਸੰਨਿਆਸੀ ਆਪਣੇ ਰੰਗ ਵਿੱਚ ਰੰਗਿਆ ਉਸਦੇ ਪਿੱਛੇ ਜਾ ਰਿਹਾ। ਜਦੋਂ ਆਸ਼ਰਮ ਥੋੜੀ ਦੂਰ ਰਹਿ ਗਿਆ ਤੇ ਉਹ ਬੁੱਢਾ ਸੰਨਿਆਸੀ ਰੁਕ ਗਿਆ। ਰੁਕ ਕੇ ਉਹਨੂੰ ਕਹਿੰਦਾ ਗੁਰੂ ਜੀ ਨੂੰ ਦੱਸਣਾ ਪਊਗਾ। ਕਹਿਣ ਲੱਗਾ ਕੀ, ਕਿਉਂਕਿ ਪੰਜ ਦਸ ਮੀਲ ਲੰਘ ਕੇ ਆ ਗਏ ਨਦੀ ਤੋਂ। ਕਹਿਣ ਲੱਗਾ ਇਹ ਦੱਸਣਾ ਪਏਗਾ ਕਿ ਤੂੰ ਕਿਸੇ ਨੌਜਵਾਨ ਲੜਕੀ ਨੂੰ ਕੰਧੇ ਤੇ ਬਿਠਾ ਕੇ ਨਦੀ ਤੋਂ ਪਾਰ ਕੀਤਾ। ਨੌਜਵਾਨ ਸੰਨਿਆਸੀ ਹੱਸ ਪਿਆ, ਕਹਿਣ ਲੱਗਾ ਬਾਬਾ ਮੈਂ ਤਾਂ ਨਦੀ ਲੰਘਾ ਕੇ ਉਸਨੂੰ ਉੱਥੇ ਕੰਧੇ ਤੋਂ ਉਤਾਰ ਦਿੱਤਾ ਤੇ ਤੂੰ 6 ਮੀਲ ਤੋਂ ਅਜੇ ਵੀ ਉਹਨੂੰ ਕੰਧੇ ਤੇ ਚੁੱਕੀ ਆ ਰਿਹਾ। ਬੰਦੇ ਦੀ ਸੋਚ ਐਸੀ ਹੈ, ਇਹ ਗੁਣ ਤਾਂ ਸਾਂਭੇ ਨਾ ਸਾਂਭੇ, ਪਰ ਔਗੁਣਾਂ ਨੂੰ ਸਾਲਾਂ ਬੱਧੀ ਆਪਣੇ ਮਨਾਂ ਚ ਸੰਭਾਲ ਕੇ ਰੱਖਦਾ। ਗੁਰੂ ਸਾਹਿਬ ਜੀ ਪਵਿੱਤਰ ਬਾਣੀ ਵਿੱਚ ਇਹ ਗੱਲ ਕਹਿੰਦੇ ਕਿ ਇਹਦਾ ਮਨ ਹੀ ਐਸਾ ਹੈ ਜਿਹੜਾ ਇਹਨੂੰ ਟਿਕਣ ਨਹੀਂ ਦਿੰਦਾ। ਮਨ ਨੂੰ ਕਈ ਵਾਰ ਇਹਦੇ ਨਾਲ ਜਿੱਤ ਵੀ ਕਰਦਾ ਕਿ ਮੈਂ ਬਾਣੀ ਪੜ੍ਹਨੀ, ਮਨ ਮਾਰ ਲੈਣਾ, ਮੈਂ ਉਹ ਕਰ ਦੇਣਾ, ਪਰ 4 ਦਿਨਾਂ ਬਾਅਦ ਫਿਰ ਮਨ ਦੇ ਹੱਥੋਂ ਹਾਰ ਜਾਂਦਾ। ਕਦੇ ਇਹ ਕਹਿੰਦਾ ਨਿੱਤ ਸਤਸੰਗਤ ਵਿੱਚ ਜਾਵਾਂਗਾ, ਕਿਉਂਕਿ ਇਹਨੂੰ ਸਤਸੰਗ ਦਾ ਵੀ ਪਤਾ ਨਹੀਂ ਕਿ ਇੱਥੇ ਜਾ ਕੇ ਕੀ ਹੁੰਦਾ। ਹਾਂਜੀ, ਗੁਰੂ ਦੇ ਦਰ ਤੇ ਆ ਕੇ ਕੀ ਹੁੰਦਾ ਇਹਨੂੰ ਕੋਈ ਪਤਾ ਨਹੀਂ। ਇਹ ਆਉਂਦਾ ਹੈ, ਇਹਨੂੰ ਗਿਆਨ ਨਹੀਂ ਕਿ ਮੈਂ ਗੁਰੂ ਦੇ ਦਰ ਤੇ ਕਿਉਂ ਜਾਣਾ। ਇਹ ਆਪਣੀਆਂ ਮੰਗਾਂ ਮੰਗਣ ਲਈ ਗੁਰੂ ਦੇ ਕੋਲ ਆਉਂਦਾ, ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਗੁਰੂ ਦੇ ਕੋਲ ਆਉਂਦਾ। ਇਹਨੂੰ ਅਸਲੀਅਤ ਦਾ ਗਿਆਨ ਨਹੀਂ ਕਿ ਜਿਹੜੇ ਮੇਰੇ ਮੱਥੇ ਦੀਆਂ ਪੁੱਠੀਆਂ ਰੇਖਾ ਨੇ, ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਕੇ ਸਿਰ ਝੁਕਾਵਾਂਗਾ, ਮੇਰੇ ਮਸਤਕ ਦੇ ਲੇਖ ਸਿੱਧੇ ਹੋ ਜਾਣਗੇ। ਇਹਨੂੰ ਇੰਨਾ ਨਹੀਂ ਪਤਾ। ਨਿਤਾ ਪ੍ਰਤੀ ਗੁਰੂ ਦੇ ਦੀਦਾਰ ਕਰਨ ਨਾਲ ਮਨ ਦੀ ਮੈਲ ਕੱਟੀ ਜਾਂਦੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਗੁਰੂ ਦੇ ਦਰਸ਼ਨ ਕੱਟ ਦਿੰਦੇ ਨੇ। ਔਰ ਐਸੀ ਗੱਲ ਭੱਟਾ ਨੇ ਬਾਣੀ ਵਿੱਚ ਕਹੀ ਹੈ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਲੱਗੀ ਹੋਈ ਮੈਲ ਉਹ ਗੁਰੂ ਦੇ ਦੀਦਾਰ ਕਰਕੇ, ਗੁਰੂ ਅੱਗੇ ਨਮਸਕਾਰ ਕਰਕੇ ਕੱਟੀ ਜਾਂਦੀ ਹੈ। ਪਰ ਇਸ ਮੈਲ ਦੀ ਇਹਨੂੰ ਪ੍ਰਵਾਹ ਕੋਈ ਨਹੀਂ, ਕਿਉਂਕਿ ਇਹ ਤਾਂ ਅਜੇ ਵੀ ਮੈਲ ਲਾਉਣ ਲਈ ਤੁਰਿਆ ਹੋਇਆ, ਅਜੇ ਵੀ ਉਸ ਚਿੱਕੜ ਵਿੱਚ ਵੜਿਆ ਹੋਇਆ ਕਿ ਮਨ ਮੈਲਾ ਹੋਰ ਹੁੰਦਾ ਚੱਲਿਆ ਜਾਂਦਾ ਹੈ। ਮਨ ਨੂੰ ਨਿਰਮਲ ਕਰਨ ਲਈ ਇਹ ਕਦੇ ਸੋਚਦਾ ਨਹੀਂ। ਇਹਦੀ ਸੋਚ ਵਿੱਚ ਕੱਪੜੇ ਨਿਰਮਲ ਚਾਹੀਦੇ ਨੇ, ਘਰ ਨਿਰਮਲ ਚਾਹੀਦਾ, ਬਰਤਨ ਨਿਰਮਲ ਚਾਹੀਦੇ ਨੇ, ਬਸ ਦੁਕਾਨ ਨਿਰਮਲ ਚਾਹੀਦੀ ਹੈ, ਦੂਸਰੇ ਹਿਰਦੇ ਨਿਰਮਲ ਚਾਹੀਦੇ ਨੇ। ਦੂਸਰਿਆਂ ਦੀ ਮੈਲ ਦੇਖਦਾ, ਆਪਣੀ ਨਹੀਂ। ਆਪਣੇ ਮਨ ਨੂੰ ਨਿਰਮਲ ਕਰਨ ਦਾ ਯਤਨ ਕਰਦਾ ਹੀ ਨਹੀਂ, ਕਿਉਂਕਿ ਆਪਣੀ ਮੈਲ ਇਸ ਨੂੰ ਮੈਲ ਨਹੀਂ, ਬਲਕਿ ਆਪਣੇ ਗੁਣ ਦਿਸਦੇ ਨੇ ਕਿ ਮੇਰੇ ਚ ਇਹ ਗੁਣ ਨੇ। ਕਦੇ ਇਹ ਕਹਿੰਦਾ ਮੈਂ ਸੱਚ ਮੂੰਹ ਤੇ ਕਹਿ ਦਿੰਦਾ, ਇਹ ਜਾਣਦਾ ਹੀ ਨਹੀਂ ਸ਼ਾਇਦ ਸੱਚ ਹੈ ਕੀ, ਕਿਉਂਕਿ ਜਿਸ ਨੂੰ ਅਸੀਂ ਸੱਚ ਮੰਨਦੇ ਹਾਂ ਉਹ ਤਾਂ ਇੱਕ ਦਿਨ ਝੂਠ ਹੋ ਜਾਏਗਾ। ਇੱਕ ਵਿਅਕਤੀ ਚੋਰੀ ਕਰਦਾ, ਠੀਕ ਹੈ, ਉਹਨੇ ਕਿਸੇ ਦੀ ਚੀਜ਼ ਚੁਰਾ ਲਈ, ਕਰਮ ਉਸਦਾ ਹੈ। ਇੱਕ ਵਿਅਕਤੀ ਉਸ ਨੂੰ ਦੇਖਦਾ ਹੈ, ਉਹ ਦੇਖਣ ਵਾਲਾ ਚੋਰੀ ਕਰਨ ਵਾਲਾ ਚੋਰੀ ਕਰਕੇ ਲੈ ਚੱਲਿਆ, ਜਿਹੜਾ ਦੇਖਣ ਵਾਲਾ ਹੈ ਉਹ ਜੇ ਇਹ ਕਹੇ ਕਿ ਮੈਂ ਚੋਰ ਨੂੰ ਫੜਾ ਦਿੱਤਾ ਜਾਂ ਮੈਂ ਸੱਚ ਕਿਹਾ ਹੈ, ਤਾਂ ਯਾਦ ਰੱਖਿਓ ਚੋਰ ਦੇ ਖਾਤੇ ਵਿੱਚ ਉਹਦਾ ਕਰਮ ਜਮ੍ਹਾਂ ਹੋ ਗਿਆ। ਤੁਸੀਂ ਆਪਣੀ ਅਰਦਾਸ ਵਿੱਚ ਨਿਤ ਇਹ ਗੱਲ ਕਹਿੰਦੇ ਹੋ ਕਿ ਜਿਨ੍ਹਾਂ ਨੇ ਵੇਖੇ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਕੀ ਕਹਿੰਦੇ ਹੋ, ਕਹੋ ਵਾਹਿਗੁਰੂ। ਪਰ ਅਸੀਂ ਅਣਡਿੱਠ ਤਾਂ ਕਰ ਨਹੀਂ ਸਕੇ, ਅਸੀਂ ਕਈ ਵਾਰ ਗਲਤ ਗੱਲਾਂ ਕੁਝ ਵੇਖਿਆ ਨਹੀਂ ਹੁੰਦਾ, ਅਸੀਂ ਲੋਕ ਐਵੇਂ ਬਿਨਾਂ ਵੇਖੇ ਕਹਿ ਦਿੰਦੇ ਹਾਂ ਕਿ ਇਹ ਗਲਤ ਹੈ, ਪਰ ਵੇਖਿਆ ਕੁਝ ਨਹੀਂ, ਸਾਨੂੰ ਇਸ ਗੱਲ ਦਾ ਇਲਮ ਨਹੀਂ, ਅਸੀਂ ਜਾਣਦੇ ਨਹੀਂ, ਨਾਲੇ ਅਸੀਂ ਜੋ ਕੁਝ ਵੇਖਾਂਗੇ ਕੀ ਉਹ ਸੱਚ ਹੋਏਗਾ, ਜੋ ਅਸੀਂ ਵੇਖਦੇ ਹਾਂ ਕੀ ਉਹ ਸੱਚ ਹੈ। ਅੱਜ ਤੁਸੀਂ ਇੱਕ ਬੱਚੇ ਨੂੰ ਦੇਖਦੇ ਹੋ, ਕੀ ਉਹ ਬੱਚਾ ਸੱਚ ਹੈ? 20 ਸਾਲਾਂ ਬਾਅਦ ਤੁਹਾਨੂੰ ਮਿਲੇ, ਤੁਸੀਂ ਉਹ ਸੱਚ ਨੂੰ ਪਛਾਣ ਹੀ ਨਹੀਂ ਸਕਦੇ, ਸੱਚ ਤਾਂ ਕਦੇ ਬਦਲਦਾ ਨਹੀਂ, ਨਾ ਸੱਚ ਕਦੇ ਬਦਲਦਾ ਹੈ, ਨਾ ਸੱਚ ਕਦੇ ਪੁਰਾਣਾ ਹੁੰਦਾ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ। ਜੋ ਅਸੀਂ ਦੇਖਦੇ ਹਾਂ ਗੁਰੂ ਇਹ ਗੱਲ ਕਹਿੰਦਾ ਉਹ ਝੂਠ ਹੈ, ਜੋ ਦਿਸਦਾ ਹੈ ਉਹ ਕੂੜ ਹੈ, ਬਿਨਸ ਜਾਣ ਵਾਲਾ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਸੱਚ ਹੈ, ਕਿਉਂਕਿ ਸਾਡੀ ਜਿਹੜੀ ਸੋਚ ਹੈ ਇਹਦੇ ਦਰਵਾਜ਼ੇ ਅਸੀਂ ਤੰਗ ਕਰ ਲਏ ਬਹੁਤ, ਅਸੀਂ ਦਰਵਾਜ਼ੇ ਖੋਲ ਕੇ ਨਹੀਂ ਤੱਕਦੇ ਕਿ ਇਹ ਸੱਚ ਕਿੰਨੀ ਕੁ ਦੇਰ ਤੱਕ ਸੱਚ ਰਹੇਗਾ। ਜਿੱਥੇ ਅੱਜ ਬਿਲਡਿੰਗਾਂ ਬਣੀਆਂ, ਕਦੇ ਇੱਥੇ ਬਿਲਡਿੰਗਾਂ ਸਨ? ਤੁਹਾਡੇ ਚੋਂ ਕਿੰਨੇ ਲੋਕ ਕਹਿੰਦੇ ਇੱਥੇ ਉਜਾੜ ਪਈ ਹੁੰਦੀ ਸੀ, ਉਦੋਂ ਉਜਾੜ ਸੱਚ ਲੱਗਦੀ ਸੀ, ਅੱਜ ਸਾਡੀ ਦ੍ਰਿਸ਼ਟੀ ਵਿੱਚ ਬਿਲਡਿੰਗਾਂ ਸੱਚ ਹੋ ਗਈਆਂ, ਕੱਲ ਫਿਰ ਬਿਲਡਿੰਗਾਂ ਨਹੀਂ ਹੋਣਗੀਆਂ, ਕੀ ਫਿਰ ਤੁਸੀਂ ਸੱਚ ਕਹਿ ਸਕੋਗੇ ਬਿਲਡਿੰਗਾਂ ਸੱਚ ਸਨ? ਨਹੀਂ, ਸੱਚ ਕੁਝ ਹੋਰ ਹੈ ਜਿਸ ਨੂੰ ਮਨੁੱਖ ਨੇ ਸਮਝਿਆ ਨਹੀਂ, ਇਹਦਾ ਮਨ ਵਿਕ ਗਿਆ, ਮਨ ਇਹਦਾ ਵਕਾਊ ਹੈ। ਯਾਦ ਰੱਖਿਓ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਨਾਥ ਕਛੂ ਨਾ ਜਾਣੋ, ਮਨ ਮਾਇਆ ਕਾ ਹਾਥ ਟਿਕਾਣੋ। ਇਹਦਾ ਜੀਵ ਦਾ ਜਿਹੜਾ ਮਨ ਹੈ ਉਹ ਮਾਇਆ ਦੇ ਹੱਥੋਂ ਵਿਕ ਗਿਆ, ਜਿੱਧਰ ਪਲੜਾ ਭਾਰੀ ਦੇਖਦਾ ਹੈ ਉਧਰ ਨਿਉ ਜਾਂਦਾ। ਇੱਕ ਇੱਕ ਪਾਈ ਪਿੱਛੇ ਇਮਾਨਦਾਰੀ ਨਾਲ ਦੱਸਿਓ, ਅਸੀਂ ਇੱਕ ਇੱਕ ਪੈਸੇ ਪਿੱਛੇ ਜ਼ਰੂਰ ਨਹੀਂ ਬੋਲਦੇ, ਬੋਲਦੇ ਸੱਚ ਕਿੱਥੇ ਰਹਿ ਗਿਆ? ਈਸ਼ਵਰ ਤਾਂ ਸੱਚ ਹੈ, ਉਹਨੂੰ ਪਾਉਣ ਲਈ ਯਾਦ ਰੱਖਿਓ, ਰੰਚਕ ਮਾਤਰ ਵੀ ਮੈਲ ਜਾਂ ਰੰਚਕ ਮਾਤਰ ਵੀ ਝੂਠ ਨਾਲ ਉਸ ਨੂੰ ਪਾਇਆ ਨਹੀਂ ਜਾ ਸਕਦਾ। ਇੱਕ ਮੁਸਲਮਾਨ ਸੂਫੀ ਫਕੀਰ ਔਰਤ ਹੋਈ ਹੈ, ਉਹਦਾ ਨਾਂ ਸੀ ਰਾਬੀਆ, ਉਹਦਾ ਸਮਕਾਲੀ ਹੋਇਆ ਇੱਕ ਮੁਸਲਮਾਨ ਸੂਫੀ ਹਸਨ। ਕਈ ਵਾਰ ਐਸਾ ਹੁੰਦਾ ਕਿ ਹਸਨ ਆ ਕੇ ਰਾਬੀਆ ਦੇ ਖੜ ਜਾਂਦਾ, ਤੇ ਕਈ ਵਾਰ ਐਸਾ ਵੀ ਹੁੰਦਾ ਕਿ ਰਾਬੀਆ ਜਾ ਕੇ ਹਸਨ ਦੀ ਜਿੱਥੇ ਚੌਂਪੜੀ ਸੀ ਉਸ ਕੋਲ ਰਹਿੰਦੀ। ਅੱਜ ਹਸਨ ਨੇ ਰਾਬੀਆ ਨੂੰ ਚਿੱਠੀ ਲਿਖੀ ਹੈ। ਯਾਦ ਰੱਖਿਓ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਲੋਕ ਲਿਖ ਕੇ ਕਰਦੇ ਜਾਂ ਬੋਲ ਕੇ ਕਰਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਨਾ ਲਿਖਣ ਵਿੱਚ ਆਉਂਦੀਆਂ ਨਾ ਬੋਲਣ ਵਿੱਚ ਆਉਂਦੀਆਂ, ਦੁਨੀਆਂ ਦੇ ਲੋਕ ਇਸ਼ਾਰਿਆਂ ਨਾਲ ਕਰਦੇ, ਇਸ਼ਾਰੇ ਵੀ ਲੋਕ ਸਮਝਦੇ ਨੇ, ਜੇ ਕਿਸੇ ਨੂੰ ਇਉਂ ਹੱਥ ਕਰੋਗੇ ਬੋਲੋ ਤਾਂ ਨਹੀਂ, ਹੱਥ ਹਿਲਾ ਦਿਓ ਇਹਦਾ ਮਤਲਬ ਮੇਰੇ ਕੋਲ ਆ ਜਾਓ, ਜੇ ਕਿਸੇ ਨੂੰ ਇਉਂ ਕਰੋਗੇ ਇਸ਼ਾਰਾ ਹੈ ਬੋਲੇ ਤਾਂ ਨਹੀਂ। ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਨਾ ਬੋਲੀਆਂ ਜਾਂਦੀਆਂ, ਨਾ ਲਿਖੀਆਂ ਜਾਂਦੀਆਂ, ਨਾ ਇਸ਼ਾਰਿਆਂ ਚ ਆਉਂਦੀਆਂ, ਬਸ ਮੌਨ ਭਾਸ਼ਾ ਚੁੱਪ, ਪਰ ਚੁੱਪ ਵੀ ਕੁਝ ਦੱਸਦੀ ਹੈ। ਦੱਸਦੀ ਕਿਸ ਨੂੰ ਹੈ? ਜਿਹੜਾ ਉਸ ਚੁੱਪ ਨੂੰ ਸਮਝਣ ਵਾਲਾ, ਜਿਹੜਾ ਚੁੱਪ ਨੂੰ ਸਮਝਣ ਵਾਲਾ ਨਹੀਂ ਉਹਨੂੰ ਚੁੱਪ ਕੁਝ ਨਹੀਂ ਦੱਸਦੀ। ਸਾਡਾ ਜਿਹੜਾ ਚਿਹਰਾ ਹੈ ਨਾ ਜੀ, ਇਹਦੇ ਤੇ 104 ਤਰ੍ਹਾਂ ਦੇ ਪ੍ਰਭਾਵ ਨੇ ਜਿਹੜੇ ਸਮੇਂ ਸਮੇਂ ਮੁਤਾਬਕ ਪ੍ਰਗਟ ਹੁੰਦੇ। ਕਦੇ ਬੰਦਾ ਤੁਹਾਡੇ ਨਾਲ ਗੱਲ ਵੀ ਨਾ ਕਰੇ, ਉਹਦਾ ਚਿਹਰਾ ਖਿੜਿਆ ਵੇਖ ਕੇ ਤੁਸੀਂ ਕਹਿੰਦੇ ਅੱਜ ਬੜਾ ਖੁਸ਼ ਹੈ ਭਾਈ, ਕੀ ਗੱਲ ਹੈ? ਕਦੇ ਤੁਹਾਡੇ ਨਾਲ ਬੋਲੇ ਨਹੀਂ, ਬਸ ਬੈਠਾ ਹੈ। ਤੁਸੀਂ ਕਹਿੰਦੇ ਕੀ ਬੋਝ ਹੈ ਤੇਰੇ ਦਿਮਾਗ ਤੇ ਭਾਈ? ਉਹ ਕਹਿੰਦਾ ਕੋਈ ਨਹੀਂ। ਤੁਸੀਂ ਉਸਨੂੰ ਕਹਿੰਦੇ ਤੇਰਾ ਮੂੰਹ ਦੱਸਦਾ ਹੈ। ਕਦੇ ਬੰਦਾ ਅਫਸੋਸ ਵਿੱਚ ਬੈਠਾ ਹੈ, ਤੁਸੀਂ ਉਸਨੂੰ ਕਹਿੰਦੇ ਹੋ ਕਿ ਕੋਈ ਐਸੀ ਗੱਲ ਹੈ ਜਿਹੜੀ ਤੂੰ ਦੱਸਣਾ ਨਹੀਂ ਚਾਹੁੰਦਾ ਪਰ ਹੈ ਮਾੜੀ, ਜਿਹਦੇ ਬਾਰੇ ਤੂੰ ਸੋਚ ਰਿਹਾ ਹੈ। ਤਾਂ ਚਿਹਰੇ ਤੋਂ ਪ੍ਰਭਾਵ ਪ੍ਰਗਟ ਹੁੰਦੇ ਨੇ, ਖੁਸ਼ੀ ਦਾ, ਗਮੀ ਦਾ, ਕਾਮਨਾ ਦਾ, ਚੋਰੀ ਦਾ, ਆਪਣੇ ਆਪ ਨੂੰ ਲੁਕਾਉਣ ਦਾ, ਨਿੰਦਾ ਦਾ, ਝੂਠ ਦਾ, ਸਭ ਪ੍ਰਗਟ ਹੁੰਦੇ ਨੇ। ਅੱਜ ਕੀ ਹੋਇਆ? ਹਸਨ ਨੇ ਇੱਕ ਕਾਗਜ਼ ਲਿਆ, ਉਹਨੂੰ ਲਪੇਟਿਆ ਤੇ ਇੱਕ ਲਿਫਾਫੇ ਚ ਪਾ ਕੇ ਆਪਣੇ ਸ਼ਿਸ਼ ਨੂੰ ਦੇ ਦਿੱਤਾ। ਕਹਿਣ ਲੱਗਾ ਇਹ ਜਾ ਕੇ ਰਾਬੀਆ ਨੂੰ ਦੇ ਦਿਓ ਤੇ ਰਾਬੀਆ ਨੂੰ ਇਹ ਗੱਲ ਕਹਿਣੀ ਕਿ ਇਸ ਦਾ ਜਵਾਬ ਦੇਵੇ। ਹਸਨ ਦਾ ਜਿਹੜਾ ਚੇਲਾ ਹੈ ਉਹ ਲਿਫਾਫਾ ਲੈ ਕੇ ਰਾਬੀਆ ਦੇ ਪਾਸ ਚਲਿਆ ਗਿਆ ਔਰ ਜਾ ਬੇਨਤੀ ਕੀਤੀ, ਅੰਮਾ ਰਾਬੀਆ ਪੀਰ ਜੀ ਨੇ ਚਿੱਠੀ ਲਿਖੀ ਹੈ, ਇਹ ਚਿੱਠੀ ਭੇਜੀ ਹੈ ਔਰ ਉਹਨਾਂ ਐਸਾ ਵੀ ਕਿਹਾ ਕਿ ਇਸ ਚਿੱਠੀ ਦਾ ਜਵਾਬ ਲੈ ਕੇ ਆਉਣਾ। ਕੋਲ ਬੈਠ ਗਿਆ ਰਾਬੀਆ ਨੇ ਲਿਫਾਫਾ ਪਾੜਿਆ, ਚਿੱਠੀ ਕੱਢੀ, ਕਾਗਜ਼ ਕੱਢਿਆ, ਉਹਨੂੰ ਬੜੇ ਗੌਰ ਨਾਲ ਤੱਕਦੀ ਰਹੀ, ਕੋਰਾ ਕਾਗਜ਼ ਹੈ, ਕਿਤੇ ਲਿਖਿਆ ਕੁਝ ਨਹੀਂ। ਇੱਕ ਪਾਸਾ ਦੇਖਦੀ ਰਹੀ ਅੱਧਾ ਘੰਟਾ, ਦੂਸਰਾ ਪਾਸਾ ਪਰਤਿਆ, ਫਿਰ ਅੱਧਾ ਘੰਟਾ ਦੇਖਦੀ ਰਹੀ, ਦੇਖ ਕੇ ਰੱਖ ਦਿੱਤਾ। ਹੁਣ ਉਸ ਬੱਚੇ ਨੇ ਫਿਰ ਕਿਹਾ ਕਿ ਪੀਰ ਜੀ ਨੇ ਕਿਹਾ ਸੀ ਚਿੱਠੀ ਦਾ ਜਵਾਬ ਚਾਹੀਦਾ। ਹੁਣ ਕੀ ਕੀਤਾ? ਉਹੀ ਲਿਫਾਫਾ ਉਵੇਂ ਹੀ ਬੰਦ ਕੀਤਾ, ਕਾਗਜ਼ ਉਸੇ ਲਿਫਾਫੇ ਚ ਪਾ ਕੇ ਉਹਨੂੰ ਦਿੱਤਾ, ਇਹ ਲੈ ਜਾ। ਕਦੇ ਐਸੀ ਚਿੱਠੀ ਸਾਨੂੰ ਹਜੇ ਹੈ ਪਰ ਪਾਓਗੇ? ਪਾੜ ਕੇ ਸੁੱਟ ਦੋਗੇ? ਕਿਸੇ ਮੂਰਖ ਨੇ ਭੇਜੀ ਹੈ, ਲਿਖਿਆ ਹੀ ਕੁਝ, ਕਿਉਂਕਿ ਅਸੀਂ ਤਾਂ ਲਿਖਿਆ ਜਾਣਦੇ ਹਾਂ, ਲਿਖਿਆ ਬੁੱਝਦੇ, ਲਿਖਿਆ ਪੜ੍ਹਦੇ। ਉਹ ਜਿਹੜੀ ਭਾਸ਼ਾ ਹੈ ਐਸੀ ਕੋਰੇ ਕਾਗਜ਼ਾਂ ਦੀ, ਉਹ ਸਾਨੂੰ ਨਹੀਂ ਆਉਂਦੀ। ਉਹ ਲੈ ਕੇ ਖਤ ਹਸਨ ਦੇ ਪਾਸ ਉਹਦਾ ਚੇਲਾ ਆ ਗਿਆ। ਕਹਿਣ ਲੱਗਾ ਪੀਰ ਜੀ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਉਹਨੂੰ ਨਿਵਰਤ ਕਰੋ। ਕਹਿਣ ਲੱਗਾ ਦੱਸ। ਕਹਿੰਦਾ ਜਦੋਂ ਤੁਸੀਂ ਖਤ ਮੈਨੂੰ ਦਿੱਤਾ ਉਦੋਂ ਤਾਂ ਮੈਂ ਵੇਖਿਆ ਨਹੀਂ ਸੀ ਕਿ ਤੁਸੀਂ ਇਸ ਤੇ ਕੁਝ ਲਿਖਿਆ ਹੈ ਜਾਂ ਨਹੀਂ ਲਿਖਿਆ। ਤੁਸੀਂ ਕਾਗਜ਼ ਬੰਦ ਕਰਕੇ ਲਿਫਾਫੇ ਚ ਪਾ ਕੇ ਮੈਨੂੰ ਫੜਾਤਾ, ਮੈਂ ਉਹ ਖਤ ਲੈ ਗਿਆ ਪਰ ਮੈਂ ਜਦੋਂ ਅੰਮਾ ਰਾਬੀਆ ਨੇ ਲਿਫਾਫਾ ਖੋਲ ਕੇ ਉਹ ਕਾਗਜ਼ ਕੱਢਿਆ, ਕੱਢ ਕੇ ਵੇਖਿਆ, ਉਸ ਕਾਗਜ਼ ਵੱਲ ਮੈਂ ਵੀ ਦੇਖਦਾ, ਉਹਦੇ ਤੇ ਕੁਝ ਨਹੀਂ ਸੀ ਲਿਖਿਆ ਪਰ ਅੰਮਾ ਰਾਬੀਆ ਨੇ ਘੰਟਾ ਭਰ ਉਹ ਕਾਗਜ਼ ਨੂੰ ਇਉਂ ਦੇਖਦੀ ਰਹੀ, ਪੜ੍ਹਦੀ ਰਹੀ ਜਿਵੇਂ ਕੁਝ ਲਿਖਿਆ ਹੈ। ਫਿਰ ਉਹਨੇ ਪੜ੍ਹਨ ਤੋਂ ਬਾਅਦ ਰੱਖ ਦਿੱਤਾ। ਜਦੋਂ ਮੈਂ ਜਵਾਬ ਮੰਗਿਆ ਉਹਨੇ ਉਸੇ ਕਾਗਜ਼ ਨੂੰ ਤਹਿ ਲਾ ਕੇ ਉਸੇ ਲਿਫਾਫੇ ਚ ਪਾ ਕੇ ਮੈਨੂੰ ਦਿੱਤਾ ਕਿ ਜਵਾਬ ਹੈ। ਹੁਣ ਇਹ ਗੱਲ ਮੇਰੇ ਸਮਝ ਵਿੱਚ ਨਹੀਂ ਆਈ ਕਿ ਤੁਸੀਂ ਲਿਖਿਆ ਕੀ, ਉਸ ਜਵਾਬ ਕੀ ਦਿੱਤਾ, ਮੇਰੇ ਸਮਝ ਤੋਂ ਬਾਹਰ। ਹਸਨ ਕਹਿਣ ਲੱਗਿਆ ਜਾਣਨਾ ਚਾਹੁੰਦਾ? ਕਹਿੰਦਾ ਹਾਂ। ਕਹਿੰਦੇ ਫਿਰ ਸੁਣ, ਮੈਂ ਉਸ ਨੂੰ ਇਹ ਪੁੱਛਿਆ ਸੀ ਕੋਰਾ ਕਾਗਜ਼ ਭੇਜ ਕੇ ਕਿ ਰਾਬੀਆ ਜੇ ਅੱਲਾ ਤਾਲਾ ਦੇ ਦੀਦਾਰ ਕਰਨੇ ਨੇ ਤਾਂ ਜਿਹੜਾ ਜੀਵਨ ਦਾ ਕਾਗਜ਼ ਹੈ ਉਹ ਕੋਰਾ ਚਾਹੀਦਾ, ਇਹਦੇ ਉੱਤੇ ਕੋਈ ਕਾਲਾ ਨਿਸ਼ਾਨ ਵੀ ਨਹੀਂ ਚਾਹੀਦਾ। ਉਹ ਦੇਖਦੀ ਰਹੀ ਇਸ ਲਈ ਕਿ ਸ਼ਾਇਦ ਮੈਂ ਕਿਸੇ ਕਲਮ ਦੀ ਨੋਕ ਨਾਲ ਕਿਸੇ ਜਗ੍ਹਾ ਤੇ ਕੋਈ ਨਿਸ਼ਾਨ ਲਾਇਆ ਹੋਵੇ, ਫਿਰ ਉਹਦੇ ਅਰਥ ਹੋਰ ਬਣਦੇ। ਉਹਨੂੰ ਦੇਖਣ ਤੋਂ ਬਾਅਦ ਉਹੀ ਕਾਗਜ਼ ਮੈਨੂੰ ਇਸ ਲਈ ਭੇਜਿਆ ਕਿਉਂਕਿ ਉਹ ਅੱਲਾਹ ਤਾਲਾ ਦੀ ਪਿਆਰੀ ਹੈ, ਉਹਦਾ ਜੀਵਨ ਕੋਰੇ ਕਾਗਜ਼ ਵਰਗਾ, ਉਹ ਅੱਲਾਹ ਤੱਕ ਪਹੁੰਚ ਚੁੱਕੀ ਹੈ, ਉਹ ਅੱਲਾਹ ਨੂੰ ਮਿਲ ਗਈ ਹੈ, ਉਹ ਅੱਲਾਹ ਦੀ ਪਿਆਰੀ ਹੈ। ਇਹ ਜਵਾਬ ਹੈ ਉਸਦਾ। ਯਾਦ ਰੱਖਿਓ ਉਸ ਰਾਬੀਆ ਬਾਰੇ ਇਹ ਗੱਲ ਕਹੀ ਜਾਂਦੀ ਕਿ ਆਪ ਇੱਕ ਵਾਰ ਮੱਕੇ ਦੇ ਹੱਜ ਕਰਨ ਵਾਲੇ ਲੋਕਾਂ ਦੇ ਨਾਲ ਹੋ ਗਈ ਕਿ ਚਲੋ ਮੈਂ ਵੀ ਮੱਕੇ ਜਾ ਕੇ ਆਉਂਦੀ। ਤਾਂ ਹਾਜੀ ਲੋਕ ਰਸਤੇ ਚ ਰੁਕ ਗਏ, ਇੱਕ ਖੂਹ ਸੀ ਉਸ ਜਗ੍ਹਾ ਤੇ, ਲੋਕ ਖੂਹ ਦਾ ਪਾਣੀ ਦੇਖ ਕੇ ਕੋਲ ਰੁਕ ਗਏ, ਰਾਤ ਉੱਥੇ ਰਹੇ। ਦੂਸਰੇ ਦਿਨ ਉਹ ਲੋਕ ਤੁਰ ਗਏ, ਰਾਬੀਆ ਨਮਾਜ਼ ਪੜ੍ਹਨ ਲੱਗੀ। ਉਹਦੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਉੱਥੇ ਇੱਕ ਕੁੱਤੀ ਆ ਗਈ, ਬੱਚੇ ਉਹਦੇ ਨਾਲ ਨੇ ਜਿਹੜੀ ਪਿਆਸੀ ਹੈ। ਉੱਥੇ ਕੋਈ ਡੋਲ ਨਹੀਂ, ਉੱਥੇ ਕੋਈ ਲੱਜ ਨਹੀਂ। ਹੁਣ ਰਾਬੀਆ ਚਾਹੁੰਦੀ ਇਹਨੂੰ ਪਾਣੀ ਪਿਲਾਇਆ ਜਾਏ। ਉਹਦੇ ਜੀਵਨ ਦੀ ਕਹਾਣੀ ਐਸਾ ਦੱਸਦੀ ਹੈ ਕਿ ਉਦੋਂ ਉਹ ਮੱਕੇ ਤੋਂ 40 ਮੀਲ ਦੇ ਫਾਸਲੇ ਤੇ ਹੈ। ਹੁਣ ਕੀ ਕੀਤਾ, ਆਪਣਾ ਦੁਪੱਟਾ ਉਤਾਰਿਆ, ਆਪਣੇ ਕੇਸ ਪੁੱਟੇ, ਕੇਸ ਪੁੱਟ ਕੇ ਰੱਸੀ ਵੱਟੀ, ਰੱਸੀ ਵੱਟ ਕੇ ਉਹਦੇ ਨਾਲ ਦੁਪੱਟਾ ਬੰਨ ਕੇ ਖੂਹ ਦੇ ਵਿੱਚ ਲਮਕਾ ਕੇ ਉਹਨੂੰ ਗਿੱਲਾ ਕਰਕੇ ਬਾਹਰ ਕੱਢ ਕੇ ਨਿਚੋੜ ਨਿਚੋੜ ਕੇ ਉਸ ਕੁੱਤੀ ਨੂੰ ਕਈ ਵਾਰ ਨਿਚੋੜ ਕੇ ਪਾਣੀ ਪਿਲਾਇਆ। ਉਹਦੀ ਇਸ ਦਇਆ ਦੇ ਨਾਲ ਕਹਿੰਦੇ ਨੇ 40 ਖੋਹ ਤੋਂ ਮੱਕਾ ਰਾਬੀਆ ਦੇ ਪਾਸ ਆਇਆ ਰਾਬੀਆ ਨੂੰ ਦੀਦਾਰ ਦੇਣ ਲਈ। ਜਦੋਂ ਕਿਸੇ ਦਾ ਜੀਵਨ ਇੰਨਾ ਉੱਚਾ ਹੋ ਜਾਂਦਾ ਤੇ ਪਿਆਰਿਓ ਰੱਬ ਉਸ ਨੂੰ ਪਰਸਣ ਲਈ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਿਸ ਕੀ ਸੋਏ ਸੁਣੀ ਮਨ ਹਰਿਆ, ਇਸ ਨਾਨਕ ਪਰਸਣ ਆਵੇ। ਬੰਦਗੀ ਕਰਨ ਵਾਲੇ ਆਪ ਨਹੀਂ ਚੱਲ ਕੇ ਜਾਂਦੇ ਕਿ ਚੱਲ ਕੇ ਜਾਂਦੇ ਨੇ, ਜਦੋਂ ਉਹ ਬੰਦਗੀ ਕਰਦਿਆਂ ਕਰਦਿਆਂ ਨਿਰਮਲ ਹੋ ਜਾਂਦੇ ਨੇ, ਜਦੋਂ ਉਹਨਾਂ ਦਾ ਸੰਸਾਰ ਦੇ ਔਗੁਣਾਂ ਨਾਲੋਂ ਸੰਬੰਧ ਟੁੱਟ ਜਾਂਦਾ, ਉਹ ਦੁਨੀਆਂ ਦੇ ਔਗੁਣ ਨਹੀਂ ਦੇਖਦੇ ਬਲਕਿ ਆਪਣੇ ਔਗੁਣਾਂ ਵੱਲ ਤੱਕਦੇ ਨੇ, ਦੁਨੀਆਂ ਤੋਂ ਗੁਣ ਲੈਂਦੇ ਨੇ। ਜਦੋਂ ਅਸੀਂ ਜੇ ਅਸੀਂ ਗੁਣਾਂ ਦੇ ਗਾਹਕ ਹਾਂ ਤੇ ਸਾਨੂੰ ਕਿਸੇ ਦੇ ਔਗੁਣਾਂ ਨਾਲ ਕੋਈ ਮਤਲਬ ਨਹੀਂ, ਜਿੱਥੋਂ ਗੁਣ ਮਿਲਦਾ ਲਿਆ ਜਾਏ। ਗੁਰਦੇਵ ਜੀ ਵੀ ਕਹਿੰਦੇ ਨੇ ਸਾਂਝ ਕੀ ਜਾ ਗੁਣ ਹੈ ਕੇਰੀ, ਸਾਡ ਅਵਗਣ ਚੱਲੀ ਹੈ, ਅਜੀਵ ਜੀਵਾਂ ਨਾਲ ਗੁਰੂ ਨਾਲ ਗੁਣਾਂ ਦੀ ਸਾਂਝ ਪਾ, ਆਪਣੇ ਔਗੁਣ ਛੱਡ ਕੇ ਜਾ। ਪਰ ਇਹਦਾ ਮਨ ਐਸਾ ਹੈ, ਜਿਹੜਾ ਮਨ ਹੈ ਉਹ ਵਿਕ ਗਿਆ। ਮਨ ਮਾਇਆ ਕੈ ਹਾਥ ਦਿਖਾਨੋ, ਇਹ ਹੁਣ ਮਾਇਆ ਚਾਹੁੰਦਾ ਹੈ। ਬਾਣੀ ਨੇ ਬਚਨ ਕਹੇ ਮਾਇਆ ਮਨ ਹੋਣਾ ਵੀ ਸਰਾ, ਮੰਗ ਹੈ ਦਮਾ ਦਮ, ਇੱਕ ਇੱਕ ਸਵਾਸ ਨਾਲ ਦਮ ਮੰਗਦਾ ਹੈ। ਪਰ ਕਹਿੰਦੇ ਸੋਪਰਾ ਚਿੱਤ ਨਾ ਆਵਈ, ਨਾਨਕ ਨਹੀਂ ਕਰਮ, ਉਹ ਪ੍ਰਭੂ ਇਹਨੂੰ ਯਾਦ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਸਮਝ ਲਓ ਕਿ ਇਹਦੇ ਤੇ ਕਿਰਪਾ ਨਹੀਂ ਹੈ। ਆਪ ਜੀ ਪੁਕਾਰ ਕੇ ਕਹਿੰਦੇ ਨੇ ਮਾਇਆ ਲਈ ਪੜ੍ਹੋ ਕਦੇ ਗੁਰੂ ਦੇ ਬਚਨ, ਬਾਬਾ ਮਾਇਆ ਸਾਥ ਨਾ ਹੋਏ, ਇਹਨ ਮਾਇਆ ਜਗ ਮੋਹਿਆ ਵਿਰਲਾ ਮੂੰਹ ਜਾ, ਤੇਰੀ ਕਰਕੇ ਸੰਚੀ ਅੰਤ ਕੀ ਬਾਰ, ਸਗਲ ਲੈ ਛਲੀਆ ਨਿਰਭਉ ਨਿਰੰਕਾਰ ਦਇਆਲੀਆ, ਜੀ ਜੰਤ ਸਗਲੇ ਪ੍ਰਤ ਪਲੀਆ, ਇੱਕ ਹੈ ਸਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਰਾਜ ਕਮਾਏ ਕਰੀ ਜਿਨ ਥੈਲੀ, ਤਾਂ ਕਹਿ ਸੰਗ ਨਾ ਚੰਚਲ ਚਲੀਆ, ਇੱਕ ਨਾ ਪ੍ਰਾਣ ਪਿੰਡ ਤੇ ਪਿਆਰੀ, ਇੱਕ ਸੰਚੀ ਤਾਜ ਬਾਪ ਮਹਿਤਾਰੀ, ਸੁੱਤ ਮੀਤ ਪ੍ਰਾਗ ਤੇ ਗੋਜੀ, ਤਾਂ ਕਹਿ ਨਿਕਟ ਨਾ ਹੋਈ ਖਲੀਆ, ਹੋਏ ਔਤ ਊਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਵਿਚਾਰੀ,
ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ ਊਠ ਤਿਨਾ ਕੇ ਲਾਗੀ ਪਲੀਆ। ਇਹਦਾ ਤਾਂ ਇਹ ਹਾਲ ਹੈ, ਇਹ ਛੱਡ ਲੈਂਦੀ ਹੈ ਜੀਵਨ। ਇਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ। ਇੱਕ ਹੋਰ ਦੇਖਿਓ, ਬਾਣੀ ਨੇ ਐਸੇ ਖਿਆਲ ਦਿੱਤੇ ਨੇ, ਸਤਿਗੁਰੂ ਕਹਿੰਦੇ ਨੇ, ਗਹ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ ਨਾਨਕ ਜਬ ਤਿਆਗ ਦੇਈ ਤਬ ਚਰਨੀ ਆਏ ਪਈ। ਜਿੰਨਾ ਇਸ ਦੇ ਪਿੱਛੇ ਦੌੜੋਗੇ ਇਹ ਅੱਗੇ ਦੌੜੇਗੀ, ਜਿੰਨਾ ਇਸ ਦੇ ਅੱਗੇ ਦੌੜੋਗੇ ਉਹਨਾਂ ਪਿੱਛੇ ਦੌੜੇਗੀ। ਪਰ ਅਫਸੋਸ ਤਾਂ ਇਸ ਗੱਲ ਦਾ ਕਿ ਸਾਨੂੰ ਪਤਾ ਹੀ ਨਹੀਂ, ਅਸੀਂ ਸੋਚਦੇ ਹਾਂ ਇਹਦੇ ਪਿੱਛੇ ਦੌੜੋ। ਗਹੁ ਕਰ ਪਕੜੀ ਨਾ ਆਈ ਹਾਥ, ਮਨ ਸਾਡਾ ਇਹਦੇ ਨਾਲ ਖੁੱਭ ਗਿਆ, ਮਨ ਨੇ ਇਹਦੇ ਨਾਲ ਸਾਂਝ ਪਾ ਲਈ। ਜੇ ਸੁੱਤਾ ਹੈ ਤਾਂ ਵੀ ਬੈਂਕ ਬੈਲੈਂਸ ਵੇਖਦਾ, ਕਦੇ ਪੁੱਤਰਾਂ ਦੀ ਸੰਭਾਲ ਕਰਦਾ, ਕਦੇ ਰਿਸ਼ਤੇਦਾਰਾਂ ਨੂੰ ਮਿਲਣ ਚਲ ਜਾਂਦਾ। ਸੁਪਨੇ ਵਿੱਚ ਵੀ ਟਿਕਦਾ ਨਹੀਂ, ਜੇ ਜਾਗਦਾ ਹੈ ਤਾਂ ਜਾਗਦਾ ਦੌੜੀ ਜਾਂਦਾ। ਐਸੀ ਦੌੜ ਇਹਦੇ ਜੀਵਨ ਚ ਪੈਦਾ ਹੋ ਗਈ ਕਿ ਟਿਕਣਾ ਭੁੱਲ ਗਿਆ। ਤੇ ਕਦੇ ਗੁਰੂ ਕੋਲ ਆਉਂਦਾ ਤੇ ਗੁਰੂ ਇਹਨੂੰ ਵਾਰ ਵਾਰ ਕਹਿੰਦਾ, ਬਈ ਤੂੰ ਟਿਕ ਤਾਂ ਸਹੀ, ਫਿਰ ਘਰ ਬੈਠੋ ਹਰ ਜਨ ਪਿਆਰੇ। ਫਿਰ ਕਹਿੰਦੇ ਜਿਹੜੇ ਭਾਈ ਕਹਿੰਦੇ ਨੇ, ਇਹਨਾਂ ਤਾਂ ਵਿਹਲੀਆਂ ਗੱਲਾਂ, ਅਸੀਂ ਕਿਤੇ ਟਿਕ ਸਕਦੇ? ਸਾਡੇ ਬੱਚੇ, ਉਹਨਾਂ ਨੂੰ ਪਾਲਣਾ ਵੀ ਸਾਡੀ ਡਿਊਟੀ ਹੈ, ਅਸੀਂ ਕੰਮ ਧੰਦੇ ਵੀ ਕਰਨੇ, ਇਹਨਾਂ ਨੂੰ ਗੱਲਾਂ ਆਉਂਦੀਆਂ ਵਿਹਲਿਆਂ। ਐਸੀ ਸੋਚ ਰੱਖਦਾ, ਯਾਦ ਰੱਖੋ ਸਾਨੂੰ ਤਾਂ ਗੱਲਾਂ ਆ ਸਕਦੀਆਂ, ਗੁਰੂ ਨੂੰ ਤਾਂ ਗੱਲਾਂ ਨਹੀਂ ਆਉਂਦੀਆਂ ਨਾ। ਗੁਰੂ ਤਾਂ ਜੋ ਕੁਝ ਕਹੇਗਾ ਯਥਾਰਥ ਕਹੇਗਾ, ਤੇ ਅਸੀਂ ਜੋ ਕੁਝ ਦਰਸਾਵਾਂਗੇ ਗੁਰੂ ਦੀ ਗੱਲ ਦਰਸਾਵਾਂਗੇ। ਆਪਣੇ ਕੋਲੋਂ ਮਸਾਲਾ ਲਾ ਕੇ ਤਾਂ ਕੁਝ ਕਹਿੰਦੇ ਨਹੀਂ, ਜੋ ਕੁਝ ਗੁਰੂ ਕਹਿੰਦਾ ਹੈ ਸਾਡਾ ਫਰਜ਼ ਹੈ ਉਹ ਤੁਹਾਡੇ ਤੱਕ ਪਹੁੰਚਾਇਆ ਜਾਏ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਸੱਚ ਦੀ ਕਹੀ। ਆਪ ਜੀ ਦੇ ਬੱਚੇ ਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਹ ਸੱਚ ਦੀ ਬਾਣੀ ਹੈ, ਸੱਚ ਸੁਣਾਉਣ ਦਾ ਵੇਲਾ ਹੈ। ਇਸ ਕਰਕੇ ਸੱਚ ਸੁਣਨ ਲਈ ਜੇ ਤਾਂ ਅਸੀਂ ਤਿਆਰ ਹਾਂ, ਸਾਨੂੰ ਸੱਚ ਚੰਗਾ ਲੱਗਦਾ, ਫਿਰ ਤਾਂ ਅਸੀਂ ਜ਼ਰੂਰ ਗੁਰੂ ਘਰ ਆਵਾਂਗੇ। ਅਤੇ ਜੇ ਸਾਨੂੰ ਸੱਚ ਚੰਗਾ ਨਹੀਂ ਲੱਗਦਾ ਪਿਆਰੇ, ਫਿਰ ਨਹੀਂ ਆਉਂਦੇ, ਕਿਉਂਕਿ ਬਾਣੀ ਦੇ ਬਚਨ ਨੇ ਕਿ ਵਿਣ ਗਾਹਕ ਗੁਣ ਵਿੱਚ ਹੀ ਹੈ ਤਾਂ ਗੁਣ ਸਹਿਬ ਹੋ ਜਾਏ। ਗੁਣ ਕਾ ਗਾਹਕ ਜੇ ਮਿਲਿਆ ਤਾਂ ਗੁਣ ਲੱਖ ਵਕਾਏ। ਜਿਹੜੇ ਗੁਣਾਂ ਦੇ ਗਾਹਕ ਨੇ ਉਹ ਤਾਂ ਪਿਆਰੇ ਹੋ ਗੁਣਾਂ ਨੂੰ ਮੁੱਲ ਵੀ ਖਰੀਦਦੇ, ਤੇ ਜਿਹੜੇ ਗਾਹਕ ਨਹੀਂ ਉਹ ਕਹਿੰਦੇ ਅਸੀਂ ਕੀ ਲੈਣਾ, ਗੁਣ ਹੋਣਗੇ ਕਿਸੇ 'ਚ, ਭਾਈ ਸਾਨੂੰ ਕੀ ਮਤਲਬ, ਉਹਨਾਂ ਨੂੰ ਕੋਈ ਮਤਲਬ ਨਹੀਂ। ਹੁਣ ਰਵਿਦਾਸ ਜੀ ਮਹਾਰਾਜ ਪੁਕਾਰ ਕੇ ਕਹਿੰਦੇ ਨੇ, ਨਾਥ ਕਛੂਆ ਨਾ ਜਾਣੋ, ਐ ਮਾਲਕ ਮੈਂ ਤੈਨੂੰ ਕੁਝ ਨਹੀਂ ਜਾਣਿਆ, ਬਸ ਹੋਇਆ ਕਿ ਮੇਰੇ ਨਾਲ ਮਨ ਮਾਇਆ ਕੇ ਹੱਥ ਵਿਕਾਨ, ਮੇਰਾ ਮਨ ਮਾਇਆ ਦੇ ਹੱਥੋਂ ਵਿਕ ਗਿਆ, ਮੇਰੇ ਮਨ ਨੂੰ ਤੇਰੀ ਸੋਝੀ ਨਾ ਰਹੀ, ਤੂੰ ਸੰਸਾਰ ਦਾ ਪਾਲਕ ਸੈ ਮੈਂ ਜਾਣ ਨਾ ਸਕਿਆ, ਤੂੰ ਸੰਸਾਰ ਦੇ ਜੀਵਾਂ ਦੀ ਲੈਤਾ ਕਰਦਾ ਮੈਂ ਇਹ ਵੀ ਨਾ ਜਾਣ ਸਕਿਆ, ਤੇਰੇ ਨਾਮ ਵਿੱਚ ਸੁੱਖ ਬੜੇ ਨੇ ਮੈਨੂੰ ਇਹ ਵੀ ਪਤਾ ਨਾ ਚੱਲਿਆ, ਮੈਂ ਆਪਣੇ ਮਨ ਦੇ ਪਿੱਛੇ ਪਿੱਛੇ ਤੁਰਿਆ ਰਿਹਾ। ਤੇ ਪਿਆਰਿਓ, ਮਨ ਤਾਂ ਉੱਥੇ ਲਿਜਾ ਕੇ ਛੱਡਦਾ ਹੈ ਜਿੱਥੇ, ਜਿਵੇਂ ਤੁਸੀਂ ਕਹਾਣੀ ਕਰਦੇ ਹੋ ਨਾ ਕਿਸੇ ਬੰਦੇ ਲਈ, ਕਹਿੰਦੇ ਹੋ ਇਹਨੂੰ ਉੱਥੇ ਮਾਰੇ ਜਿੱਥੇ ਪਾਣੀ ਨਾ ਮਿਲੇ, ਤੇ ਮਨ ਤਾਂ ਉੱਥੇ ਲਿਜਾ ਕੇ ਛੱਡਦਾ ਜਿੱਥੇ ਪਾਣੀ ਨਾ ਮਿਲੇ। ਮਨ ਦੇ ਨਾਲ ਕਿੰਨੀ ਕੁ ਦੇਰ ਤੁਰੀ ਜਾਓਗੇ? ਗੁਰੂ ਵਾਰ ਵਾਰ ਪੁਕਾਰ ਕੇ ਕਹਿੰਦਾ, ਮਨ ਦੇ ਅੱਗੇ ਖੜਾ ਹੋ, ਤੇਰਾ ਮਨ ਦੌੜ ਜਾਏਗਾ, ਤੇ ਕਿਉਂ ਨਹੀਂ ਟਿਕਦਾ ਸਿਮਰਨ ਵਿੱਚ? ਕਿਉਂਕਿ ਝੂਠਾ ਹੈ। ਜਦੋਂ ਸਿਮਰਨ ਕਰਨ ਬੈਠਦੇ ਹੋ ਪਤਾ ਮੈਂ ਹੁਣ ਮਰ ਜਾਵਾਂਗਾ, ਫਿਰ ਦੌੜ ਜਾਂਦਾ। ਤੁਸੀਂ ਬਾਣੀ ਪੜ੍ਹਨ ਬੈਠਦੇ ਹੋ ਦੌੜ ਜਾਂਦਾ, ਤੁਸੀਂ ਅੱਖਾਂ ਬੰਦ ਕਰਕੇ ਧਿਆਨ ਜੋੜਨ ਦਾ ਯਤਨ ਕਰਦੇ ਹੋ ਦੌੜ ਜਾਂਦਾ, ਕਿਉਂਕਿ ਧਿਆਨ ਦੇ ਸ਼ੀਸ਼ੇ ਦੇ ਸਾਹਮਣੇ ਆਉਣਾ ਇਸ ਦੀ ਮੌਤ ਹੈ। ਇਸ ਕਰਕੇ ਇਸ ਨਾਲ ਜਿੱਦ ਕਰਨੀ ਪੈਗੀ, ਇਹਨੂੰ ਵਾਰ ਵਾਰ ਰੋਕਣਾ ਪਏਗਾ, ਲਿਆਉਣਾ ਪਏਗਾ ਅੱਗੇ, ਆ ਇੱਧਰ ਮੁੜ ਮੁੜ ਕੇ। ਜਦੋਂ ਵਾਰ ਵਾਰ ਕਿੰਨੀ ਕੁ ਦੇਰ ਦੌੜਿਆ ਜਾਏਗਾ, ਆਖਰ ਇੱਕ ਦਿਨ ਸਿਮਰਨ ਕਰਦਿਆਂ ਕਰਦਿਆਂ ਇਹ ਟਿਕ ਜਾਏਗਾ, ਆ ਜਾਏਗਾ ਟਿਕਾਣੇ। ਜਦੋਂ ਇਸ ਨੂੰ ਸੋਝੀ ਆਏਗੀ ਫਿਰ ਇਹ ਬੇਸ਼ੱਕ ਮਰ ਜਾਏ, ਇਹਨੂੰ ਕੋਈ ਮਤਲਬ ਨਹੀਂ, ਕਿਉਂਕਿ ਇਹਨੂੰ ਪਤਾ ਚੱਲ ਜਾਏਗਾ ਕਿ ਮਰਨ ਵਿੱਚੋਂ ਹੀ ਜੀਵਨ ਨਿਕਲਦਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹਿਣ ਬਾਣੀ ਵਿੱਚ, ਸਦ ਜੀਵਨ ਪਲੋ ਕਹਾਈ, ਮੂਹੇ ਬਿਨ ਜੀਵਨ ਨਾਹੀ। ਮਰੇ ਤੋਂ ਬਿਨਾਂ ਜੀਵਨ ਮਿਲਦਾ ਹੀ ਨਹੀਂ, ਅਸੀਂ ਲੋਕ ਤਾਂ ਪੰਗਤੀਆਂ ਬਣਨ ਜਾਂਦੇ ਹਾਂ, ਚਰਨ ਸਰਨ ਗੁਰ ਏਟ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ। ਉਹ ਕਿਹੜਾ ਪੈਂਡਾ ਬਈ ਜਿਹਦੇ ਤੇ ਤੁਸੀਂ ਇੱਕ ਕਦਮ ਤੁਰੋ ਤੇ ਸਤਿਗੁਰੂ ਕਰੋੜਾਂ ਕਦਮ ਅੱਗੋਂ ਲੈਣ ਲਈ ਆਏ? ਕਿਹੜਾ ਰਸਤਾ ਹੈ ਜਾਣਦੇ ਹੋ? ਸੁਣਿਆ ਹੈ ਬਸ, ਪੜ ਛੱਡਦੇ। ਮੈਂ ਕਈ ਸਾਲ ਲਗਾਤਾਰ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਅਸੀਂ ਜਾਂਦੇ ਰਹੇ, ਸਿੱਖ ਸੰਗਤਾਂ ਨਾਲ ਜਾਂਦੀਆਂ ਰਹੀਆਂ, ਕਈ ਵਾਰੀ ਚਾਰ ਚਾਰ ਪੰਜ ਪੰਜ ਸੌ ਸੰਗਤ ਹੋ ਜਾਣੀ। ਮੈਂ ਨੋਟ ਕਰਦਾ ਰਹਿਣਾ, ਕਈ ਲੋਕ ਭਾਵੇਂ ਘਰ ਘਰ ਵਿੱਚ ਉਹ 11 ਵਜੇ ਸੁੱਤੇ ਜਾਗਦੇ ਨੇ ਜਾਂ 10 ਵਜੇ ਜਾਗਦੇ ਨੇ, ਪਰ ਉੱਥੇ ਦੂਜਿਆਂ ਨੂੰ ਪਰੇਸ਼ਾਨ ਕਰਨ ਲਈ ਰਾਤ ਦੇ 1 ਵਜੇ ਉੱਠ ਜਾਣ। ਉੱਠਣਾ, ਉੱਚੀ ਉੱਚੀ ਵਾਹਿਗੁਰੂ ਲੈ ਕੇ ਲਾਈਟ ਜਗਾ ਕੇ ਸਭ ਸੁੱਤੇ ਪਏ, ਪਾਠ ਕਰੋ, ਦੂਜਿਆਂ ਨੂੰ ਕਹਿਣਾ ਉੱਠ ਜਾ, ਮੈਂ ਤਾਂ 1 ਵਜੇ ਦਾ ਉੱਠਿਆ। ਯਾਨੀ ਆਪਣਾ ਆਪਾ ਜਣਾਉਣਾ ਕਿ ਮੈਂ ਕੁਝ ਕਰ ਰਿਹਾ ਹਾਂ। ਫਿਰ ਜਦੋਂ ਰਿਸ਼ੀਕੇਸ਼ ਤੋਂ ਅੱਗੇ ਪਹਾੜਾਂ ਦੀ ਚੜਾਈ ਸ਼ੁਰੂ ਹੋਣੀ, ਹੁਣ ਇੱਕ ਪਾਸੇ ਪਹਾੜ ਨੇ ਦੂਜੇ ਪਾਸੇ ਖੱਡ ਹੈ, ਜਦੋਂ ਕਿਤੇ ਗੱਡੀ ਦੀਆਂ ਬ੍ਰੇਕਾਂ ਵੱਜਣੀਆਂ, ਫਿਰ ਸਤਨਾਮ ਵਾਹਿਗੁਰੂ। ਫਿਰ ਸਾਰਿਆਂ ਨੂੰ ਕਹਿਣਾ ਗੱਲਾਂ ਨਾ ਕਰੋ, ਗੱਲਾਂ ਨਾ ਕਰੋ, ਸਤਨਾਮ ਵਾਹਿਗੁਰੂ ਜਪੋ। ਡਰਦੇ ਹੀ ਸਤਨਾਮ ਵਾਹਿਗੁਰੂ ਜਪੀ ਜਾਣਗੇ। ਜਦੋਂ ਵਾਪਸ ਰਿਸ਼ੀਕੇਸ਼ ਆ ਕੇ ਮੈਦਾਨੀ ਇਲਾਕੇ ਜਾ ਜਾਣਾ, ਫਿਰ ਕਿਸੇ ਨੇ ਸਤਨਾਮ ਵਾਹਿਗੁਰੂ ਨੂੰ ਕਹਿਣਾ। ਯਾਦ ਰੱਖਿਓ, ਈਸ਼ਵਰ ਦੇ ਨਾਲ ਜੁੜਨ ਲਈ ਮਨ ਵਿੱਚ ਨਿਰਮਲ ਭਾਉ ਤਾਂ ਚਾਹੀਦਾ, ਪਰ ਡਰ ਨਹੀਂ। ਜੇ ਤੁਸੀਂ ਅਰਦਾਸ ਕਰਦੇ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਮਾਤਾ ਪਿਤਾ ਨਾਲ ਤਾਂ ਗਲਵੱਕੜੀਆਂ ਪਾਓ, ਡਰ ਕਿਸ ਗੱਲ ਦਾ? ਮਾਤਾ ਪਿਤਾ ਦੇ ਅੱਗੇ ਤਾਂ ਆਪਣਾ ਆਪ ਖੋਲ ਕੇ ਰੱਖ ਦਿਓ, ਡਰ ਕਿਸ ਗੱਲ ਦਾ ਹੈ? ਮਾਤਾ ਨੂੰ ਕਦੇ ਦੇਖਿਆ? ਬੱਚਾ ਛੋਟਾ ਹੈ, ਮਾਂ ਨੂੰ ਆ ਕੇ ਪਿੱਛੋਂ ਗਲਵੱਕੜੀ ਪਾ ਲੈਂਦਾ, ਮਾਂ ਤੋਂ ਡਰਦਾ ਕਦੇ? ਬਾਪ ਖੜਾ ਹੈ, ਚਾਹੇ 20 ਬੰਦਿਆਂ ਚ ਖੜਾ ਹੋਵੇ, ਜਾ ਕੇ ਲੱਤਾਂ ਨਾਲ ਚੁੰਬੜ ਜਾਂਦਾ, ਕਿਤੇ ਬਾਪ ਤੋਂ ਡਰਦਾ? ਜੇ ਅਸੀਂ ਕਹਿੰਦੇ ਮੈਂ ਕਿਸੇ ਤੋਂ ਨਹੀਂ ਡਰਦਾ, ਵਾਹਿਗੁਰੂ ਤੋਂ ਡਰਦਾ, ਫਿਰ ਇਹਦਾ ਮਤਲਬ ਤੇਰੀ ਵਾਹਿਗੁਰੂ ਨਾਲ ਪ੍ਰੀਤ ਹੀ ਨਹੀਂ, ਤੂੰ ਝੂਠ ਕਹਿ ਰਿਹਾ। ਵਾਹਿਗੁਰੂ ਤੋਂ ਡਰ ਕਿਸ ਦਾ, ਕਿਸ ਗੱਲ ਦਾ? ਡਰਦੇ ਤਾਂ ਉਹ ਲੋਕ ਨੇ ਜਿਹੜੇ ਪਾਪ ਕਰਦੇ ਨੇ, ਧਰਮੀ ਕਿਉਂ ਡਰਦਾ? ਪਾਣੀ ਦੇ ਬਚਨ ਨੇ ਸੋ ਡਰਿਆ ਜੇ ਪਾਪ ਕਮਾਉਂਦਾ, ਧਰਮੀ ਵਿਕਸਿਤ, ਧਰਮੀ ਵੀ ਕਦੇ ਡਰਦੇ? ਉਹਨਾਂ ਨੂੰ ਡਰਨ ਦੀ ਕੀ ਲੋੜ ਹੈ? ਉਹਨਾਂ ਨੇ ਤਾਂ ਉਹਨੂੰ ਮਾਂ ਪਿਓ ਬਣਾਇਆ, ਉਹਨੇ ਆਪਣੇ ਜੀਵਨ ਦੀ ਵਾਗਡੋਰ ਉਹਦੇ ਹੱਥ ਚ ਦੇ ਦਿੱਤੀ ਹੈ। ਉਹ ਤਾਂ ਕਹਿੰਦੇ ਨੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਹਨੇਰੇ, ਕੋਈ ਨਾ ਜਾਣਾ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਜੇ ਬੱਚਾ ਕਹੇ ਮੈਂ ਮਾਂ ਬਾਪ ਦੀ ਰੀਤੀ ਨੂੰ ਜਾਣਨਾ ਚਾਹਨਾ, ਉਹਨੂੰ ਕੀ ਮਤਲਬ? ਉਹਨੂੰ ਤਾਂ ਲਾਡ ਚਾਹੀਦਾ, ਪਿਆਰ ਚਾਹੀਦਾ, ਉਹਦੇ ਲਈ ਹਰ ਸੁਵਿਧਾ ਚਾਹੀਦੀ ਹੈ। ਤੇ ਜੇ ਮਾਂ ਬਾਪ ਬੱਚੇ ਨੂੰ ਅਨੇਕਾਂ ਸੁਵਿਧਾ ਦੇ ਦੇਵੇ ਤੇ ਬੱਚਾ ਮਾਂ ਬਾਪ ਦਾ ਕਹਿ ਹੀ ਨਾ ਜਾਣੇ, ਫਿਰ ਕੀ ਕਹੋਗੇ? ਬੱਚਾ ਬੜਾ ਲਾਇਕ ਹੈ, ਜਿਹੜਾ ਕਿਤੇ ਨੂੰ ਜਾਣਦਾ ਨਹੀਂ ਉਹਨੂੰ ਨਲਾਇਕ ਕਹਿੰਦੇ ਹੋ। ਈਸ਼ਵਰ ਨੇ ਸਾਨੂੰ ਕਿੰਨੀਆਂ ਸੁੱਖ ਸੁਵਿਧਾ ਦਿੱਤੀਆਂ ਕਿ ਅਸੀਂ ਉਹਦੇ ਕਿਤੇ ਨੂੰ ਜਾਣਿਆ? ਤੇ ਜੇ ਅਸੀਂ ਜਾਣਿਆ ਨਹੀਂ, ਫਿਰ ਅਸੀਂ ਲਾਇਕ ਹੋਏ ਕਿ ਨਲਾਇਕ ਹੋਏ? ਮਨ ਮਾਇਆ ਕੇ ਹੱਥ ਦੁਕਾਨ ਵਿਕ ਗਿਆ, ਮਾਇਆ ਨੂੰ ਚੰਗੀ ਸਮਝਣ ਲੱਗ ਪਿਆ, ਈਸ਼ਵਰ ਨੂੰ ਭੁੱਲ ਗਿਆ। ਮਾਇਆ ਨੇ ਦਿੱਤਾ ਕਿ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹਨੇ ਰੱਬ ਭੁਲਾ ਦਿੱਤਾ, ਇਹਨੇ ਮੋਹ ਪੈਦਾ ਕਰ ਦਿੱਤਾ, ਇਹਨੇ ਦਵੈਤ ਨਾਲ ਜੋੜ ਦਿੱਤਾ। ਮਾਇਆ ਨੇ ਗਿਆਨ ਨਹੀਂ ਦਿੱਤਾ। ਗੁਰੂ ਨੇ ਬਚਨ ਕਹੇ ਸਨ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿੰਨ ਦਾਲ ਮਾਲ ਲਾਈ ਪਾਏ। ਇਹ ਗੁਰੂ ਦੇ ਬਚਨ ਸਨ। ਪਰ ਇਹ ਕਹਿੰਦਾ ਵੀ ਨਾਗਣੀ, ਐਸੇ ਲੋਕ ਜਿਹੜੇ ਤੇਜ਼ ਦਿਮਾਗ ਦੇ, ਆਪਸ ਕੋ ਦੀਰਘ ਕਰ ਜਾਣਾ ਔਰ ਇਹਨਾਂ ਕੋ ਲਗ ਮਾਤ। ਮੈਨੂੰ ਇੱਕ ਮਿਲਿਆ ਸੱਜਣ, ਕਹਿੰਦਾ ਇਹ ਥੋੜਾ ਕਿਹਾ ਸੀ ਗੁਰੂ ਨੇ ਨਾਗਣੀ? ਕਹਿੰਦਾ ਗੁਰੂ ਨੇ ਕਿਹਾ ਸੀ ਜੇ ਮਾਇਆ ਹੋਈ ਨਾ ਗਿਣੀ, ਗਿਣੀ ਨਾ, ਮਾਇਆ ਹੋਈ ਨਾ ਗਿਣੀ। ਚੋਰ ਤਾਲੇ ਤੋੜ ਲੈਂਦੇ ਨੇ, ਲਫ਼ਜ਼ ਹੀ ਵਿਗਾੜਦੇ ਨੇ, ਕੀ ਫਰਕ ਪੈਂਦਾ? ਪਰ ਪਿਆਰਿਓ, ਅਗਲੇ ਸ਼ਬਦਾਂ ਨੂੰ ਕਿੱਥੇ ਲੈ ਕੇ ਜਾਓਗੇ? ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ।
ਉਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ। ਜਿਹੜਾ ਸੱਪ ਨੂੰ ਦੁੱਧ ਪਿਆਉਂਦਾ ਸੱਪੇ ਦੁੱਧ ਪਿਆਈਆ ਵਿਆਹ ਮੁੱਖੋਂ ਸੱਤ, ਉਹਨੇ ਕਿਤੇ ਅੰਮ੍ਰਿਤ ਦੇ ਦੇਣਾ ਤੁਹਾਨੂੰ, ਜ਼ਹਿਰ ਹੀ ਦੇਵੇਗੀ। ਇਸ ਕਰਕੇ ਜਿੱਥੇ ਇਹ ਚਲੀ ਗਈ ਉੱਥੇ ਝਗੜੇ ਹੀ ਝਗੜੇ ਨੇ, ਇਹ ਝਗੜੇ ਪੈਦਾ ਕਰਦੀ ਹੈ। ਬਾਣੀ ਨੇ ਬਚਨ ਕਹੇ ਮਾਏ ਬਾਪ ਪੂਤ ਹਿੱਤ ਭਰਾਤਾ ਉਹਨੂੰ ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲੜ ਲੜ ਬੂਆ। ਸਭ ਇਸ ਲਈ ਲੜਦੇ, ਦੁਨੀਆਂ ਤੇ ਹੋਰ ਕੋਈ ਝਗੜਾ ਹੈ? ਸਭ ਮਾਇਆ ਦੇ ਝਗੜੇ, ਮੋਹ ਦੇ ਝਗੜੇ ਨੇ, ਮਾਇਆ ਦੇ ਝਗੜੇ। ਕਦੇ ਗੁਰੂਦੁਆਰੇ ਆਉਂਦੇ ਹੋ ਤੇ ਆਪਣੇ ਦਿਮਾਗ ਨਾਲ ਇਹ ਗੱਲ ਸੋਚਿਆ ਕਰੋ, ਇਹ ਗੱਲ ਦੱਸੋ ਗੁਰੂ ਉੱਪਰ ਹੈ ਕਿ ਗੋਲਕ ਉੱਪਰ ਹੈ? ਗੁਰੂ ਦੇ ਪੈਰਾਂ ਚ ਪਈ ਹੈ ਨਾ ਗੋਲਕ, ਗੁਰੂ ਦੇ ਚਰਨਾਂ ਵਿੱਚ ਹੈ ਨਾ। ਜੇ ਗੋਲਕ ਤੋਂ ਦ੍ਰਿਸ਼ਟੀ ਉਠਾਓਗੇ ਤਾਂ ਗੁਰੂ ਦਿਸੇਗਾ, ਜੇ ਦ੍ਰਿਸ਼ਟੀ ਗੋਲਕ ਤੇ ਹੀ ਪਈ ਰਹੀ ਫਿਰ ਗੁਰੂ ਦੇ ਦਰਸ਼ਨ ਕਰ ਸਕੋਗੇ। ਜੇ ਦ੍ਰਿਸ਼ਟੀ ਟਿਕ ਗਈ ਮਾਇਆ ਤੇ, ਮਨ ਮਾਇਆ ਦੇ ਹੱਥੋਂ ਵਿਕ ਗਿਆ, ਤਾਂ ਯਾਦ ਰੱਖੋ ਗੁਰੂ ਦੇ ਦੀਦਾਰ ਨਹੀਂ ਹੋਣੇ। ਤੇ ਜੇ ਮਾਇਆ ਤੋਂ ਉੱਚਾ ਉੱਠ ਗਿਆ ਤੇ ਫਿਰ ਗੁਰੂ ਦੇ ਦੀਦਾਰ ਦੇਖੇਗਾ, ਫਿਰ ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾ ਸਾਹਮਣੇ ਫਿਰ ਨਿਹਾਲ ਹੋ ਜਾਏਗਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਕਹਿ ਪ੍ਰਭੂ ਮੈਂ ਜਾਣਿਆ ਨਹੀਂ ਤੈਨੂੰ, ਮੇਰਾ ਮਨ ਮਾਇਆ ਦੇ ਹੱਥੋਂ ਵਿਕ ਗਿਆ ਹੈ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ
ਰਹਾਉ ਤੁਮ ਕਹੀਆ ਤਹੋ ਜਗਤ ਗੁਰ ਸਵਾਮੀ।
ਹੈ ਪ੍ਰਭੂ ਤੈਨੂੰ ਸਾਰੇ ਸੰਸਾਰ ਦਾ ਗੁਰੂ ਕਿਹਾ ਜਾਂਦਾ, ਤੂੰ ਸਾਰੇ ਸੰਸਾਰ ਦਾ ਜਗਤ ਗੁਰੂ ਹੈ, ਤੈਨੂੰ ਸਾਰਾ ਸੰਸਾਰ ਸਵਾਮੀ ਵੀ ਕਹਿੰਦਾ, ਤੂੰ ਸਾਰੇ ਸੰਸਾਰ ਦਾ ਮਾਲਕ ਵੀ ਹੈ, ਪਰ ਅਸੀਂ ਕੌਣ ਹਾਂ? ਅਗਲੀ ਪੰਕਤੀ ਚ ਦੱਸਦੇ ਹਾਂ
ਹਮ ਕਹੀਅਤ ਕਲ ਯੁਗ ਕੇ ਕਾਮੇ।
ਅਸੀਂ ਕਲਯੁਗੀ ਜੀਵ, ਕਲਯੁਗ ਵਿੱਚ ਰਹਿਣ ਵਾਲੇ ਕਾਮੀ, ਕਾਮਨਾ ਨਾਲ ਭਰੇ ਹੋਏ ਹਾਂ। ਕਾਮੀ ਦਾ ਮਤਲਬ ਇਹ ਨਹੀਂ ਜੋ ਸਰੀਰਕ ਭੋਗ ਭੋਗਦਾ ਉਸਨੂੰ ਹੀ ਕਾਮੀ ਨਹੀਂ ਕਹਿੰਦੇ, ਕਾਮੀ ਦਾ ਮਤਲਬ ਹੈ ਜਿਸ ਦੇ ਅੰਦਰ ਕਾਮਨਾ ਚੱਲਦੀਆਂ। ਹਾਲਾਂਕਿ ਅਸੀਂ ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਅਰਦਾਸ ਕਰਾਉਂਦੇ ਕਿ ਮਨੋਕਾਮਨਾ ਪੂਰੀਆਂ ਕਰੇ। ਕਿੰਨੀਆਂ ਕਾਮਨਾ ਨੇ ਸਾਡੀਆਂ, ਕੋਈ ਸਾਡੀ ਇੱਕ ਕਾਮਨਾ ਹੋਵੇ ਤਾਂ ਵਾਹਿਗੁਰੂ ਪੂਰੀ ਕਰ ਦੇ। ਕਦੇ ਮਨ ਤੋਂ ਪਾਸੇ ਖੜੇ ਹੋ ਕੇ, ਕਿਉਂਕਿ ਤੁਸੀਂ ਮਨ ਨਹੀਂ ਹੋ, ਮਨ ਤੋਂ ਪਾਸੇ ਖੜੇ ਹੋ ਕੇ ਜਦੋਂ ਇਹ ਮਨ ਅਰਦਾਸ ਕਰਦਾ ਹੈ ਉਦੋਂ ਸੁਣਿਆ ਕਰੋ, ਆਪਣੇ ਹੱਥ ਵੱਲ ਵੀ ਦੇਖਿਆ ਕਰੋ ਇਹਦੇ ਵਿੱਚ ਕੀ ਹੈ, ਇਹਦੀਆਂ ਮੰਗਾਂ ਕਿੰਨੀਆਂ। ਮੰਗਾਂ ਦੀ ਲਿਸਟ ਵੱਡੀ ਹੈ, ਹੱਥ ਵਿੱਚ ਹੈ ਨਹੀਂ, ਆਪ ਚੁੱਕਣ ਨਹੀਂ ਜਾਣਦਾ, ਆਪਾ ਅਰਪਣ ਨਹੀਂ ਕਰ ਸਕਦਾ, ਮਨੋਕਾਮਨਾ ਦੀ ਪੂਰਤੀ ਚਾਹੁੰਦਾ। ਜੇ ਤੇਰੀ ਕਾਮਨਾ ਕੇਵਲ ਕੇਵਲ ਇੱਕ ਹੋ ਜਾਏ ਕਿ ਐ ਨਿਰੰਕਾਰ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੇਵਲ ਕੇਵਲ ਤੂੰ ਚਾਹੀਦਾ, ਯਾਦ ਰੱਖੋ ਜਦੋਂ ਉਸਨੂੰ ਮੰਗੋਗੇ ਨਾ, ਤੇ ਬਾਣੀ ਕਹਿੰਦੀ ਮੰਗਨ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਣਤੇ ਪਰ ਹੈ ਪਰਾਗ। ਜੇ ਉਸ ਇੱਕ ਨੂੰ ਮੰਗ ਲਓਗੇ ਤਾਂ ਸਭ ਤੁਹਾਡਾ ਹੋ ਜਾਏਗਾ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਜੇ ਉਹ ਇੱਕ ਸੱਜਣ ਬਣ ਜਾਏ ਤਾਂ ਸਾਰੇ ਸੱਜਣ ਬਣ ਜਾਂਦੇ, ਤੇ ਜੇ ਉਹ ਇੱਕ ਹੀ ਦੁਸ਼ਮਣ ਬਣ ਜਾਏ ਤਾਂ ਸਭ ਦੁਸ਼ਮਣ ਹੋ ਜਾਂਦੇ। ਇਸ ਕਰਕੇ ਸਾਡੇ ਅੰਦਰ ਕਾਮਨਾ ਨੇ, ਹਮ ਕਹੀਅਤ ਕਲਯੁਗ ਕੇ ਕਾਮੀ, ਫਿਰ ਉਹ ਕਾਮਨਾ ਦਾ ਵੇਗ ਜ਼ਿੰਦਗੀ ਭਰ, ਕਿਉਂਕਿ ਅਸੀਂ ਸਿਮਰਨ ਨਹੀਂ ਕਰਦੇ। ਕਦੇ ਸਿਮਰਨ ਦੀ ਕਾਮਨਾ, ਸੇਵਾ ਦੀ ਕਾਮਨਾ, ਗੁਰੂ ਦੇ ਦਰਸ਼ਨਾਂ ਦੀ ਕਾਮਨਾ, ਸਤਸੰਗ ਦੀ ਕਾਮਨਾ, ਐਸੀ ਤਾਂ ਸਾਡੇ ਅੰਦਰ ਕਦੇ ਜਗੀ ਨਹੀਂ। ਸਾਡੇ ਅੰਦਰ ਕਾਮਨਾ ਕੀ ਨੇ, ਪਰਿਵਾਰ ਕਿਵੇਂ ਪਾਲਣਾ, ਕਿਸ਼ਤ ਕਿਵੇਂ ਦੇਈ ਜਾਏਗੀ, ਆਹ ਕੰਮ ਕਿਵੇਂ ਹੋਏਗਾ, ਉਹ ਕਿਵੇਂ ਮੁੱਕੇਗਾ, ਇਹ ਸਾਡੀਆਂ ਕਾਮਨਾ। ਪਰ ਕਾਮਨਾ ਦਾ ਰੂਪ ਜਿਹੜਾ ਹਰ ਸਮੇਂ ਬਦਲਦਾ ਰਹਿੰਦਾ, ਜਿਵੇਂ ਨਦੀ ਵਿੱਚ ਜਲ ਚੱਲਦਾ, ਕਾਮਨਾ ਚੱਲਦੀਆਂ ਰਹਿੰਦੀਆਂ। ਜਿਵੇਂ ਪਰਬਤਾਂ ਚੋਂ ਜਲ ਨਿਕਲੀ ਜਾਂਦਾ, ਇਹ ਪਰਬਤ ਹੈ, ਇਹਦੇ ਚੋਂ ਕਾਮਨਾ ਦੇ ਜਲ ਦਾ ਵੇਗ ਚੱਲਦਾ ਰਹਿੰਦਾ। ਕਈ ਕਾਮਨਾ ਐਸੀਆਂ ਸਰੀਰ ਨੂੰ ਨਾਲ ਜੋੜ ਲੈਂਦੀਆਂ, ਪਰ ਮਨੁੱਖ ਸਰੀਰ ਨਾਲ ਕਾਮਨਾ ਦੇ ਆਸਰੇ ਕੰਮ ਕਰਦਾ, ਉਹਦਾ ਕਰਮ ਬਣ ਜਾਂਦਾ ਹੈ। ਕਈ ਕਾਮਨਾ ਕਈ ਸੰਕਲਪ ਵਿਕਲਪਾਂ ਵਿੱਚ ਬਦਲ ਜਾਂਦੇ, ਇਹਨੂੰ ਪਤਾ ਲੱਗਦਾ ਬੁਰੀ ਕਾਮਨਾ ਹੈ। ਫਿਰ ਕਈ ਦਿਨਾਂ ਤੇ ਨਿਰੰਕਾਰ ਦੀ ਕਿਰਪਾ ਹੁੰਦੀ, ਜਿਵੇਂ ਤੂਫਾਨ ਆ ਜਾਏ ਤੇ ਸਿਆਣੇ ਮਲਾਹ ਬੇੜੀ ਨੂੰ ਸਾਗਰ ਵਿੱਚ ਨਹੀਂ ਰੱਖਦੇ, ਕੰਢੇ ਲਿਆ ਕੇ ਬੰਨ ਕੇ ਖੜੀ ਕਰ ਦਿੰਦੇ ਕਿ ਜਦੋਂ ਤੂਫਾਨ ਲੰਘ ਜਾਏਗਾ ਫਿਰ ਠੇਲ ਲੱਗ ਉਹ ਬਚ ਜਾਂਦੇ ਨੇ। ਜਿਹੜੇ ਤੂਫਾਨ ਦੇ ਵਿੱਚ ਸਾਗਰ ਦੇ ਲਈ ਫਿਰਦੇ ਨੇ ਉਹਨਾਂ ਦੀ ਬੇੜੀ ਡੁੱਬ ਜਾਂਦੀ। ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਹਮ ਕਹੀਅਤ ਕਲ ਯੁਗ ਕੇ ਕਾਮੀ, ਅਸੀਂ ਕਲ ਯੁਗ ਵਿੱਚ ਰਹਿਣ ਵਾਲੇ ਜੀਵ ਕਾਮਨਾ ਨੇ ਭਰੇ ਹੋਏ ਹਾਂ, ਤੂੰ ਜਗਤ ਦਾ ਗੁਰੂ ਹੈ, ਤੂੰ ਸੰਸਾਰ ਦਾ ਮਾਲਕ ਹੈ। ਤੂੰ ਅਗਲੀ ਪੰਕਤੀ ਚ ਕਹਿ ਰਹੇ ਹਨ
ਇਨ ਪੰਚਨ ਮੇਰੋ ਮਨ ਜੋ ਵਿਗਾਰਿਓ,
ਨਿਰੰਕਾਰ ਇਹਨਾਂ ਪੰਜਾਂ ਨੇ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਹੰਕਾਰ ਨੇ, ਜਿਹੜਾ ਮੇਰਾ ਮਨ ਸੀ ਨਾ ਉਹਨੂੰ ਵਿਗਾੜ ਦਿੱਤਾ ਹੈ। ਦੇਖੋ ਕਿੰਨੇ ਖੁੱਲੇ ਬਚਨ ਨੇ, ਅਸੀਂ ਕਦੇ ਕਰਦੇ ਹਾਂ ਗੁਰੂ ਨਾਲ ਐਸੇ ਬਚਨ? ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਮੇਰੇ ਮਨ ਨੂੰ ਵਿਗਾੜ ਦਿੱਤਾ ਹੈ ਇਹਨਾਂ ਪੰਜਾਂ ਨੇ। ਅਗਲੀ ਪੰਕਤੀ ਚ ਕਹਿੰਦੇ ਹਨ
ਪਲ ਪਲ ਹਰ ਜੀਤੇ ਅੰਤਰ ਪਾਰਿਓ,
ਹਰ ਪਲ ਇੱਕ ਇੱਕ ਪਲ ਕਰਕੇ ਇਹ ਹਰ ਜੀ ਮੇਰਾ ਤੇਰੇ ਨਾਲੋਂ ਅੰਤਰਾ ਫਾਸਲਾ ਦੂਰੀ ਹੁੰਦੀ ਗਈ, ਇਹ ਵਿਕਾਰ ਮੇਰੇ ਅੰਦਰ ਐਸੇ ਜਗੇ ਕਿ ਇਹਨਾਂ ਨੇ ਮੇਰਾ ਮਨ ਵਿਗਾੜ ਦਿੱਤਾ ਤੇ ਮੈਂ ਇੱਕ ਇੱਕ ਪਲ ਕਰਕੇ ਤੇਰੇ ਤੋਂ ਅੰਤਰ ਦੂਰ ਹੁੰਦਾ ਗਿਆ, ਤੇਰਾ ਤੇ ਮੇਰਾ ਭੇਦ ਹੋ ਗਿਆ, ਮੈਂ ਵੱਖ ਹੋ ਗਿਆ, ਜਿਸ ਕਰਕੇ ਮੈਨੂੰ ਕਈ ਜਨਮਾਂ ਵਿੱਚ ਭਟਕਣਾ ਪਿਆ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਜਦ ਦੇਖੋ ਤਦ ਦੁੱਖ ਕੀ ਰਾਸੀ,
ਜਦੋਂ ਮੈਂ ਇਹਨਾਂ ਪੰਜਾਂ ਵੱਲ ਵੇਖਦਾ ਇਹ ਦੁੱਖ ਦੀ ਰਾਸ ਪੂੰਜੀ ਲੈ ਕੇ ਖੜੇ ਨੇ, ਇਹਨਾਂ ਪੰਜਾਂ ਦੇ ਪਾਸ ਸੁੱਖ ਨਹੀਂ ਹੈ। ਜੇ ਕਾਮਨਾ ਕਾਮ ਹੈ ਦੁੱਖ ਦੇਗਾ, ਕ੍ਰੋਧ ਆ ਜਾਏ ਦੁੱਖ ਦੇਵੇਗਾ, ਲੋਭੀ ਹੋ ਜਾਏ ਦੁੱਖ ਦੇਵੇਗਾ, ਮੋਹ ਵੀ ਦੁਖੀ ਕਰੇਗਾ, ਹੰਕਾਰ ਵੀ ਦੁਖੀ ਕਰੇਗਾ। ਰਵਿਦਾਸ ਜੀ ਕਹਿੰਦੇ ਮੈਂ ਜਦੋਂ ਇਹਨਾਂ ਵੱਲ ਨਿਗਾਹ ਮਾਰਦਾ ਇਹਨਾਂ ਦੇ ਪਾਸ ਦੁੱਖ ਦੀ ਪੂੰਜੀ ਹੈ, ਇਹ ਮੇਰਾ ਮਨ ਜਿਹੜਾ ਹੈ। ਅਗਲੀ ਪੰਕਤੀ ਦੱਸਦੇ ਹਨ
ਅਜੋ ਨਾ ਪਤਿਆ ਨਿਗਮ ਭੈ ਸਾਖੀ,
ਨਿਗਮ ਦਾ ਅਰਥ ਹੈ ਵੇਦ, ਵੇਦ ਵੀ ਸਿੱਖਿਆ ਦਿੰਦੇ ਨੇ, ਇਹਨੇ ਕਈ ਵਾਰ ਵੇਦ ਸੁਣੇ ਨੇ, ਪਰ ਜਿਹੜਾ ਮੇਰਾ ਮਨ ਹੈ ਇਹ ਅਜੇ ਵੀ ਪਤੀਜ ਦਾ ਨਹੀਂ, ਭਰੋਸਾ ਨਹੀਂ ਕਰਦਾ ਵੇਦ ਤੇ, ਪਰ ਸਾਡੇ ਵਾਲਾ ਹੀ ਹਾਲ ਜਿਵੇਂ ਕਿੰਨੀ ਵਾਰ ਬਾਣੀ ਸੁਣੀ ਅਜੇ ਵੀ ਕੋਈ ਭਰੋਸਾ ਨਹੀਂ, ਅਜੇ ਸੁਣਨ ਲਈ ਤੁਰ ਤਤਪਰ ਹਾਂ, ਸਾਰੀ ਜ਼ਿੰਦਗੀ ਸੁਣਦੇ ਹੀ ਲੰਘ ਗਈ, ਮੰਨਣ ਵਾਲੀ ਲਾਈਨ ਵਿੱਚ ਕਦੇ ਸ਼ਾਮਿਲ ਨਹੀਂ ਹੋਈ। ਪਰ ਰਵਿਦਾਸ ਜੀ ਵੀ ਕਹਿੰਦੇ ਅਜੋ ਨਾ ਪਤਾ ਇਹ ਨਿਗਮ ਭੈ ਸਾਥੀ ਸਾਖੀ, ਵੇਦ ਇਸ ਗੱਲ ਦੀ ਸਾਖ ਭਰਦੇ ਨੇ ਕਿ ਨਿਰੰਕਾਰ ਤੋਂ ਬਿਨਾਂ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਪਰ ਮੇਰਾ ਮਨ ਅਜੇ ਭਤੀਜਦਾ ਨਹੀਂ ਹੈ।
ਗੌਤਮ ਨਾਰ ਉਮਾਪਤ ਸੁਆਮੀ,
ਕਹਿੰਦੇ ਗੌਤਮ ਦੀ ਇਸਤਰੀ ਉਮਾਪਤੀ ਇੰਦਰ ਉਹਦੇ ਨਾਲ ਵਾਪਰੀ ਕੀ? ਅਗਲੀ ਪੰਕਤੀ ਦੱਸਦੇ
ਸੀਸ ਧਰਨ ਸਹਿਸ ਭਗ ਗਾਮੀ,
ਕਹਿੰਦੇ ਐਸਾ ਹੋਇਆ ਬਰਮਾ ਨਾਲ ਐਸੀ ਹੋਈ, ਜਿਹੜੀ ਪਰਸੋਂ ਮੈਂ ਤੁਹਾਨੂੰ ਸਾਖੀ ਸੁਣਾਈ ਕਿ ਆਪਣੀ ਪੁੱਤਰੀ ਤੇ ਡੋਲ ਗਿਆ, ਪੰਜਵਾਂ ਸਿਰ ਪੈਦਾ ਕੀਤਾ, ਸ਼ਿਵਜੀ ਨੇ ਕੱਟ ਦਿੱਤਾ, ਉਹਨਾਂ ਦੇ ਹੱਥ ਨੂੰ ਕਪਾਲੀ ਚਿੰਬੜ ਗਈ। ਆਪ ਕਹਿੰਦੇ ਉਹਦਾ ਸੀਸ ਧਰਤੇ ਡਿੱਗਿਆ ਤੇ ਉਹ ਜਿਹੜਾ ਇੰਦਰ ਦੇਵਤਾ ਸੀ ਉਹਨੂੰ ਗੌਤਮ ਨੇ ਸਰਾਪ ਦਿੱਤਾ ਕਿ ਇਸ ਇੱਕ ਭਗ ਲਈ ਤੂੰ ਇਹ ਕੁਝ ਕੀਤਾ ਹੈ, ਜਾਂ ਤੇਰੇ ਸਰੀਰ ਤੇ ਹਜ਼ਾਰਾਂ ਭਗਾਂ ਹੋ ਜਾਣਗੀਆਂ। ਸਰੀਰ ਫਟ ਗਿਆ, ਸਰੀਰ ਤੇ ਹਜ਼ਾਰਾਂ ਛੈਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਹਜ਼ਾਰਾਂ ਹੀ ਭਗਾਂ ਸਰੀਰ ਤੇ ਹੋ ਗਈਆਂ, ਫਿਰ ਉਹ ਇੰਦਰ ਪਛਤਾਇਆ। ਸਹਿਸ ਸੀਸ ਧਰਨ ਸਹਿਸ ਭਗ ਗਾਮੀ, ਇੱਕ ਭਗ ਨੂੰ ਗਮਨੇ ਕਰਕੇ ਹਜ਼ਾਰਾਂ ਭਗਾਂ ਸਰੀਰ ਤੇ ਹੋ ਗਈਆਂ। ਸਤਿਗੁਰੂ ਜੀ ਕਹਿ ਰਹੇ ਹਨ
ਇਨ ਦੂਤਾਂ ਨੇ ਖਲ ਬਦ ਕਰ ਮਾਰਿਓ,
ਇਹਨਾਂ ਪੰਜ ਦੂਤਾਂ ਨੇ ਇਸ ਖਲ ਮੂਰਖ ਨੂੰ ਬੰਨ ਕੇ ਮਾਰ ਲਿਆ। ਆਪ ਜੀ ਕਹਿੰਦੇ ਇਨ ਦੂਤਾਂ ਨੇ ਖਲ ਬਦ ਕਰ ਮਾਰਿਓ, ਇਹਨਾਂ ਪੰਜਾਂ ਵਿਕਾਰਾਂ ਨੇ ਇਸ ਮਨ ਨੂੰ, ਇਸ ਜੀਵ ਨੂੰ ਬੰਨ ਕੇ ਮਾਰਿਆ। ਇਹ ਉਹਨਾਂ ਦੇ ਘੇਰੇ ਚ ਆ ਗਿਆ, ਉਹਨਾਂ ਨੇ ਇਹਦੇ ਤੇ ਪਕੜ ਪੈਦਾ ਕਰ ਲਈ ਤੇ ਇਹਨੂੰ ਫਿਰ ਕੋਹ ਕੋਹ ਕੇ ਮਾਰਨਾ ਕੀਤਾ।
ਵੱਡੋ ਨਿਲਾਜ ਅਜੂ ਨਹੀਂ ਹਾਰਿਓ,
ਭਗਵਾਨ ਇਹ ਜਿਹੜਾ ਮਨ ਹੈ ਨਾ ਇਹ ਐਸਾ ਬੇਸ਼ਰਮ ਹੈ ਕਿ ਅਜੇ ਵੀ ਹਾਰ ਨਹੀਂ ਮੰਨੀ ਇਸਨੇ। ਬੜੋ ਨਿਲਾਜ, ਅਜੂ ਨਹੀਂ ਹਾਰੇ ਹੋ, ਅਜੇ ਵੀ ਇਹਨੇ ਹਾਰ ਨਹੀਂ ਮੰਨੀ। ਉਹ ਪੰਜ ਇਹਨੂੰ ਲੈ ਕੇ ਬੈਠ ਗਏ, ਉਹਨਾਂ ਪੰਜਾਂ ਨੇ ਇਹਨੂੰ ਤੇਰੇ ਤੋਂ ਦੂਰ ਕਰ ਦਿੱਤਾ, ਉਹਨਾਂ ਪੰਜਾਂ ਨੇ ਇਹਨੂੰ ਸੰਸਾਰ ਚ ਡੋਬ ਦਿੱਤਾ। ਪਰ ਏਡਾ ਬੇਸ਼ਰਮ ਹੈ, ਏਡਾ ਨਿਲਾਜ ਹੈ ਕਿ ਅਜੇ ਵੀ ਇਸਨੇ ਹਾਰ ਨਹੀਂ ਮੰਨੀ, ਹਾਰਿਆ ਨਹੀਂ ਹੈ।
ਕਹਿ ਰਵਿਦਾਸ ਕਹਾਂ ਕੈਸੇ ਕੀਜੈ।
ਭਗਵਾਨ ਜੀ, ਹੁਣ ਮੈਂ ਕੀ ਕਰਾਂ, ਕਿੱਥੇ ਕਰਾਂ, ਕਿਵੇਂ ਕਰਾਂ, ਮੈਨੂੰ ਸੁਝਦਾ ਨਹੀਂ। ਯਾਦ ਰੱਖਿਓ, ਜਦੋਂ ਕੋਈ ਰੱਬ ਦਾ ਪਿਆਰਾ, ਉਹਨੂੰ ਕੋਈ ਗੱਲ ਆਪਣੇ ਆਪ ਨੂੰ ਨਹੀਂ ਤੋੜਦੀ, ਉਹਦੀ ਸਮਝ ਵਿੱਚ ਨਹੀਂ ਆਉਂਦੀ, ਉਹ ਫਿਰ ਗੁਰੂ ਕੋਲ ਆ ਕੇ ਅਰਦਾਸ ਕਰਦਾ ਹੈ। ਬਾਣੀ ਦੇ ਐਸੇ ਬਚਨ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਫਿਰ ਉਹਨੂੰ ਮਾਰਗਦਰਸ਼ਨ ਕਰਦਾ, ਗੁਰੂ ਉਹਨੂੰ ਰਸਤਾ ਵਿਖਾ ਦਿੰਦਾ ਕਿ ਇਸ ਰਸਤੇ ਚੱਲ ਤਾਂ ਤੇਰਾ ਕਲਿਆਣ ਹੋਏਗਾ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ, ਮੈਂ ਕੀ ਕਰਾਂ, ਕਿੱਥੇ ਕਰਾਂ, ਕਿਵੇਂ ਕਰਾਂ। ਕਹੋ ਰਵਿਦਾਸ ਕਹਾਂ ਕੈਸੇ ਕੀਜੈ, ਮੈਂ ਹੁਣ ਕਿੱਥੇ ਖੜਾਂ, ਮੈਨੂੰ ਕੋਈ ਪਤਾ ਨਹੀਂ, ਕਿਉਂਕਿ ਮੇਰੇ ਮਨ ਨੇ ਇੰਨਾ ਖਿੱਚ ਲਿਆ ਹੈ ਥੱਲੇ ਨੂੰ, ਮੈਨੂੰ ਇਹ ਵੀ ਪਤਾ ਨਹੀਂ ਕਿ ਮੇਰੀ ਅਵਸਥਾ ਕੀ ਹੈ। ਹੁਣ ਮੈਂ ਕੈਸੇ ਕਰਾਂ ਤੇ ਕੀ ਕਰਾਂ, ਇਹ ਵੀ ਮੈਨੂੰ ਪਤਾ ਨਹੀਂ ਹੈ। ਆਪ ਅਖੀਰਲੀ ਪੰਕਤੀ ਵਿੱਚ ਪੁਕਾਰ ਕੇ ਕਹਿ ਰਹੇ ਹਨ,
ਬਿਨ ਰਘੁਨਾਥ ਸਰਨ ਕਾ ਕੀ ਲੀਜੈ।
ਐ ਰਘੁਨਾਥ, ਐ ਪ੍ਰਭੂ, ਤੇਰੇ ਤੋਂ ਬਿਨਾਂ ਕਿਸ ਦੀ ਸਰਨ ਲਵਾਂ, ਤੇਰੀ ਸਰਨ ਹੀ ਨਿਸਤਾਰਾ ਖਰਾਏਗੀ। ਯਾਦ ਰੱਖਿਓ, ਇਹ ਦਰ ਐਸਾ ਹੈ ਜਿੱਥੇ ਸਰਨ ਆਏ ਨੂੰ ਢੱਕਿਆ ਨਹੀਂ ਜਾਂਦਾ, ਇੱਥੇ ਸਰਨ ਆਏ ਨੂੰ ਗਲ ਨਾਲ ਲਾਇਆ ਜਾਂਦਾ, ਉਹਦੇ ਔਗਣ ਨਹੀਂ ਚਿਤਾਰੇ ਜਾਂਦੇ। ਜੇ ਇੱਥੇ ਆ ਗਿਆ ਭੂਮੀਆਂ ਸਰਨ ਵਿੱਚ, ਤੇ ਗੁਰੂ ਨੇ ਉਹਦੇ ਘਰ ਕੱਟੀ ਰਾਤ, ਗੁਰੂ ਨੇ ਕਿਹਾ ਮੈਂ ਤੇਰੇ ਤੇ ਬੜਾ ਖੁਸ਼ ਹੈ ਕਿਉਂਕਿ ਤੂੰ ਸੱਚ ਬੋਲਿਆ, ਭੂਮੀਏ ਚੋਰ ਤੋਂ ਸਾਧੂ ਬਣਾਤਾ। ਜੇ ਸਰਨ ਵਿੱਚ ਆ ਗਿਆ ਠੱਗ, ਸੱਜਣ ਤੋਂ ਠੱਗ ਤੋਂ ਸੰਤ ਬਣ ਗਿਆ। ਜੇ ਸਰਨ ਵਿੱਚ ਆਇਆ ਕੌਡਾ ਰਾਕਸ਼ਸ, ਉਹਦਾ ਉਧਾਰ ਕਰ ਦਿੱਤਾ ਗੁਰੂ ਨੇ। ਜੇ ਸਰਨ ਵਿੱਚ ਕਿਤੇ ਚੋਰੀ ਕਰਕੇ ਵਿਧੀ ਚੰਦ ਆ ਗਿਆ, ਤੇ ਫਿਰ ਗੁਰੂ ਦੀ ਸਰਨ ਵਿੱਚ ਰਿਹਾ, ਗੁਰੂ ਨੇ ਉਹਦੇ ਔਗਣ ਕੱਢੇ। ਇੱਕ ਦਿਨ ਐਸਾ ਪਾਰਸ ਬਣ ਗਿਆ ਤੇ ਗੁਰੂ ਨੇ ਇਹ ਵਰ ਦਿੱਤਾ ਕਿ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਐ ਵਿਧੀ ਚੰਦ, ਤੂੰ ਹੁਣ ਗੁਰੂ ਦਾ ਦਿਲ ਬਣ ਗਿਆ। ਔਗਣ ਵੇਖ ਕੇ ਧਕੇਲਿਆ ਨਹੀਂ ਜਾਂਦਾ ਇਸ ਦਰ ਤੋਂ। ਇਸ ਦਰ ਦਾ ਸੁਭਾਅ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਸਾਡੇ ਚ ਭਾਵੇਂ ਅਨੇਕਾਂ ਔਗਣ ਨੇ, ਪਰ ਜਦੋਂ ਗੁਰੂ ਦੀ ਸਰਨ ਵਿੱਚ ਆ ਕੇ ਸਹੀ ਮਾਨੇ ਸਰਨ ਵਿੱਚ ਆਵਾਂਗੇ। ਐ ਨਹੀਂ, ਸਰਨ ਦਾ ਮਤਲਬ ਹੈ ਜਦੋਂ ਇੱਕ ਦਾ ਗੁਰੂ ਦਾ ਆਸਰਾ ਤੱਕ ਲਿਆ, ਹੋਰ ਕੋਈ ਆਸਰਾ ਨਹੀਂ ਟੱਕ। ਸਭੋ ਭੱਜਾ ਆਸਰਾ ਚੁੱਕਾ ਸਭ ਅਸਰਾਓ, ਕਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਵਾਹ। ਉਹਦੀ ਸਰਨ ਵਿੱਚ ਆਇਆ ਫਿਰ ਉਹ ਸੰਭਾਰ ਕਰਦਾ ਹੈ। ਸਾਡੇ ਚ ਅਨੰਤ ਔਗਣ ਹੋਣ, ਉਹ ਨਹੀਂ ਚਿਤਾਰਦਾ, ਔਗਣ ਕੋ ਨਾ ਚਿਤਾਰਦਾ ਗੜ ਸੇਤੀ ਲਾਇਕ। ਇਸ ਲਈ ਪਿਆਰਿਓ, ਸਤਿਗੁਰੂ ਤੋਂ ਬਿਨਾਂ ਬਾਕੀ ਸਭ ਸਰਨਾ ਝੂਠੀਆਂ। ਗੁਰੂ ਦੀ ਸਰਨ ਵਿੱਚ ਆਓ, ਆਪਣੇ ਮਨ ਨੂੰ ਵਾਰ ਵਾਰ ਮੋੜ ਕੇ ਗੁਰੂ ਦੇ ਪਾਵਨ ਚਰਨਾਂ ਨਾਲ ਜੋੜੋ, ਨਾਮ ਨਾਲ ਜੋੜੋ, ਤਾਂ ਕਿ ਇਹ ਮਨ ਇੱਕ ਦਿਨ ਐਸਾ ਹੋ ਜਾਏ। ਗੁਰੂ ਸਾਹਿਬ ਨੇ ਬਾਣੀ ਕਹੀ, ਮੈਂ ਹੈਰਾਨ ਹੁੰਦਾ ਸਤਿਗੁਰੂ ਕਿੱਡਾ ਬੇਅੰਤ ਹੈ ਤੂੰ, ਕੈਸੀ ਤੇਰੀ ਬਾਣੀ ਹੈ। ਕਦੇ ਆਪ ਬਚਨ ਕਰਦੇ, ਮਾਈ ਮਨ ਮੇਰੋ ਬਸ ਨਾ ਹੈ, ਨਿਸ ਬਾਸਰ ਵਿਖਰਨ ਕੋ ਥਾਵਤ ਕਹਿ ਵਿਦਰੋਹ ਕੋ ਤਾਹੇ, ਕਿ ਮੇਰਾ ਮਨ ਮੇਰੇ ਕਾਬੂ ਵਿੱਚ ਨਹੀਂ, ਦਿਨ ਰਾਤ ਵਿਕਾਰਾਂ ਵੱਲ ਦੌੜਦਾ, ਮੈਂ ਇਹਨੂੰ ਕਿਹੜੇ ਤਰੀਕੇ ਨਾਲ ਰੋਕਾਂ। ਫਿਰ ਜਦੋਂ ਆਪ ਕਹਿੰਦੇ ਨੇ ਬਚਨ ਕੀ ਕਰਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਥਾਵਨ ਤੇ ਛੂਟਿਓ ਘਰ ਬੈਠੋ ਬਿਸਰਾਮ। ਇੱਕ ਦਿਨ ਐਸਾ ਆਉਂਦਾ ਬੰਦਗੀ ਕਰਦਿਆਂ ਕਿ ਦੌੜਦਾ ਮਨ ਰੁਕ ਜਾਂਦਾ, ਬਿਸਰਾਮ ਵਿੱਚ ਆ ਜਾਂਦਾ, ਟਿਕਾਓ ਵਿੱਚ ਆ ਜਾਂਦਾ। ਪਿਆਰਿਓ, ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਨਾਮ ਨਾਲ ਬਾਣੀ ਨਾਲ ਜੁੜ ਸਕੀਏ, ਜਿਸ ਨਾਲ ਸਾਡਾ ਮਨ ਵੀ ਵਿਸਰਾਮ ਆ ਜਾਏ। ਜਿਹੜਾ ਮਾਇਆ ਦੇ ਹੱਥੋਂ ਵਿਕਿਆ ਹੈ ਇਹ ਨਾ ਵਿਕੇ ਅਤੇ ਸਾਨੂੰ ਸਹੀ ਰਸਤਾ ਲੱਭ ਜਾਏ। ਅਸੀਂ ਗੁਰੂ ਨਾਲ ਜੁੜ ਕੇ ਆਪਣੇ ਮਨ ਦੀ ਮੈਲ ਨੂੰ ਦੂਰ ਕਰਕੇ, ਮਨ ਨੂੰ ਨਿਰਮਲ ਕਰਕੇ ਆਪਣੇ ਅੰਦਰੋਂ ਨਿਰੰਕਾਰ ਦੇ ਦੀਦਾਰ ਕਰ ਸਕੀਏ। ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਤਿਲ।
ਤਹ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸਰਨ ਕਾ ਕੀ ਲੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।